सतनाम श्री वाहे गुरु साहिब जी तनासरी महला चौथा घर पहला चौपद एक ओंकार सतगुर प्रसाद जो हर सेवा संत भगत तिनके सब पाप निवारी हम ऊपर कृपा कर स्वामी रख संगत तुम जो प्यारी जो हर सेवा संत भगत तिनके सब पाप निवारी हम ऊपर कृपा कर स्वामी रख संगत तुम जो प्यारी हर गुण कह न सको बनवारी हम पापी पाथर नीर डुबत कर कृपा पाखन हम तारी रहाओ जन्म जन्म के लागे बिख मोरचा लग संगत साध सवारी जो कंचन बसंतर ताए मल काटी कटत उतारी हर हर जपन जपो दिन राती जप हर 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 तारी हर 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 औखत जग पूरा जप हर हर हम मारी हर हर अगम अगाध बोध अपरंपर पुरुख अपारी जन को कृपा करो जग जीवन जन नानक पाज सवारी हर हर अगम अगाध बोध अपरंपर पुरुख अपारी जन को कृपा करो जग जीवन जन नानक पाज सवारी
वाहिगुरु जी का खालसा वाहिगुरु जी की फतेह। सतगुरु गरीब नवाज पातित पावन भगत विछल कृपा दे खजाने चावर छत्र तख्त दे मालक जुगो जुग कल सतगुरु धन गुरु ग्रंथ साहब सच्चे पातशाह जी पावन पवित्र हजूरी विच शहीदां दे सरताज बाणी के बोहत धन गुरु अर्जन साहब सच्चे पातशाह दे पावन स्थान गुरद्वारा दीवान हाल मंजी साहब विखे सज के तुरकी बाणी दे कीर्तन दा आनंद माणिया है। सतगुरु जी ने बख्शिश कीती है दूरां दरेबियां तो चल के गुरु के श्रद्धालु सिख दिखे सबे थाव नहीं तुद जिहिया बद्धो पुरख बधाते तां तो सोहिया। श्री हरिमंदर साहब जी दे दर्शन दी वारिया नूं अथवा पावन पवित्र धन गुरु रामदास महाराज सच्चे पातशाह तुरे साए सरोवर में इनान करने लई रामदास सरोवर नहाते सब उतरे पाप कमाते सतगुरु की बख्शिश नाल जिहड़े बहुत वड्डे वड्डे जतन करन तों पाप नहीं लै सकदे उह गुरु का सिख कोई श्रद्धा भावना धार के पावन पवित्र सरोवर में इनान करे ਤਾਂ ਸਤਿਗੁਰੂ ਜਨਮਾਂ ਜਨਮਾਂਤਰਾਂ ਦੀ ਮੈਂ ਲਾਭ ਦਿੰਦੇ ਨੇ ਪਾਪ ਕੱਟ ਦਿੰਦੇ ਨੇ ਸਰੀਰਕ ਰੋਗ ਵੀ ਦੂਰ ਕਰ ਦਿੰਦੇ ਨੇ ਅਤੇ ਆਤਮਕ ਰੋਗ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਟ ਕੇ ਪਾਉ ਭਗਤੀ ਦਾ ਦਾਨ ਬਖਸ਼ ਦਿੰਦੇ ਨੇ ਸੋ ਸਤਿਗੁਰੂ ਦੀ ਇਹ ਮਹਿਮਾ ਹੈ ਸੋ ਇਸ ਪਾਵਨ ਪਵਿੱਤਰ ਸਰੋਵਰ ਵਿੱਚ ਗੁਰੂ ਦੀਆਂ ਸੰਗਤਾਂ ਇਸ਼ਨਾਨ ਕਰ ਰਹੀਆਂ ਹਨ ਸਤਿਗੁਰੂ ਜੀ ਨੇ ਇਸ ਭਾਗ ਬਖਸ਼ਿਸ਼ ਕੀਤਾ ਹੈ ਜਿੱਥੇ ਸਤਿਗੁਰੂ ਜੀ ਨੇ ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁੱਖ ਵਾਕ ਬਖਸ਼ ਕੇ ਸਰਬੱਤ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਸ੍ਰੀ ਮੁੱਖ ਵਾਕ ਦੀ ਕਥਾ ਦਾ ਸਮਾਂ ਹੈ ਆਓ ਸਾਧ ਸੰਗਤ ਜੀ ਮਨ ਬਿਰਤੀਆਂ ਸਤਿਗੁਰੂ ਨਾਲ ਜੋੜ ਕੇ ਯਤਨ ਕਰੀਏ ਕਿ ਅਸੀਂ ਗੁਰੂ ਦਾ ਉਪਦੇਸ਼ ਸੁਣ ਸਕੀਏ ਜੇ ਸੁਣਾਂਗੇ ਮਨ ਚਿੱਤ ਲਾ ਕੇ ਤਾਂ ਫਿਰ ਇਸ ਨੂੰ ਗ੍ਰਹਿਣ ਕਰਨ ਦੀ ਅਵਸਥਾ ਬਣੇਗੀ ਜੇ ਸੁਣ ਵੇਲੇ ਉੱਕ ਗਏ ਕਈ ਵਾਰ ਇੱਥੇ ਬੈਠਿਆਂ ਵੀ ਇਹ ਮਨ ਇੱਥੋਂ ਦੂਰ ਚਲਿਆ ਜਾਂਦਾ ਹੈ ਮਨ ਸਮਝਾਵਣ ਕਾਰਨ ਕਸ਼ੂ ਇੱਕ ਪੜੀ ਹੈ ਗਿਆਨ ਕਿਉਂਕਿ ਜਿਸ ਨੂੰ ਅਸੀਂ ਸਮਝਾਉਣਾ ਹੈ ਜਿਹਨੂੰ ਸਮਝਾਉਣ ਵਾਸਤੇ ਯਤਨ ਕੀਤਾ ਹੈ ਜੇ ਉਹ ਸਾਡੇ ਨਾਲ ਨਾ ਰਿਹਾ ਸਤਿਗੁਰੂ ਦੇ ਫਰਮਾਏ ਹੋਏ ਬਚਨ ਸੁਣੇ ਹੀ ਨਾ ਤਾਂ ਫਿਰ ਸਮਝਿਆ ਕਿਵੇਂ ਇਸ ਕਰਕੇ ਮੀਠ ਮੀਠ ਮਨ ਕੀ ਹੈ ਧੀਰਾ ਇਹਨੂੰ ਮਿੱਤਰ ਬਣਾ ਕੇ ਸਮਝਾ ਕੇ ਕਿ ਜੇ ਇੰਨਾ ਸਮਾਂ ਕੱਢਿਆ ਹੈ ਗੁਰੂ ਚਰਨਾਂ ਵਿੱਚ ਆਏ ਹਾਂ ਸੰਗਤ ਵਿੱਚ ਸਜੇ ਹਾਂ ਤਾਂ ਇੱਥੋਂ ਸਾਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਸਤਿਗੁਰੂ ਜੀ ਰਹਿਮਤ ਕਰਨਗੇ ਸੋ ਜਿਹੜੇ ਵੀ ਵਡਭਾਗੀ ਗੁਰੂ ਕੇ ਸਿੱਖ ਸੰਗਤ ਵਿੱਚ ਆਉਂਦੇ ਨੇ ਵੱਡੇ ਭਾਗਾਂ ਨਾਲ ਹੀ ਆਇਆ ਜਾ ਸਕਦਾ ਹੈ ਵਡਭਾਗੀ ਸਤਸੰਗਤ ਲੱਭਾ ਹੈ ਵੱਡਿਆਂ ਭਾਗਾਂ ਦੇ ਨਾਲ ਗੁਰੂ ਕੀ ਸੰਗਤ ਲੱਭਦੀ ਹੈ ਭਾਈ ਇਸ ਵਾਸਤੇ ਐਵੇਂ ਬਿਨਾਂ ਆਪਣੇ ਯਤਨਾਂ ਨਾਲ ਆਪਣੇ ਉੱਦਮ ਨਾਲ ਕੇਵਲ ਨਹੀਂ ਗੁਰੂ ਸਾਹਿਬ ਦੀ ਨਾਲ ਮਿਹਰ ਹੋਵੇ ਨਦਰ ਹੋਵੇ ਕਿਰਪਾ ਹੋਵੇ ਤਾਂ ਗੁਰੂ ਕੇ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਜਹ ਸਤਿਗੁਰ ਤਹ ਸਤਸੰਗ ਬਣਾਈ ਕਿਸੇ ਇਕੱਠ ਦਾ ਨਾਮ ਸੰਗਤ ਨਹੀਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੁਭਾਏ ਮਾਨ ਨੇ ਜਾਂ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਕਥਾ ਹੋ ਰਹੀ ਹੈ ਉਸਦਾ ਨਾਮ ਸਤਸੰਗਤ ਹੈ ਸੋ ਇਸ ਵਾਸਤੇ ਸਤਿਗੁਰੂ ਨੇ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਹਨ ਆਪ ਵੀ ਸੁਭਾਵਾਨ ਹੋ ਕੇ ਸਤਿਗੁਰੂ ਜੀ ਪ੍ਰਕਾਸ਼ਵਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ ਰਹੇ ਨੇ ਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਫਰਮਾਨ ਜੋ ਆਏ ਹਨ ਉਹਨਾਂ ਦੀ ਕਥਾ ਵਿਚਾਰ ਦਾ ਸੁਭਾਗ ਸਾਧ ਸੰਗਤ ਜੀ ਇੰਨੀਆਂ ਬਖਸ਼ਿਸ਼ਾਂ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦੀਆਂ ਹਨ ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਧਰਤੀ ਬਾਣੀ ਦਾ ਉਪਦੇਸ਼ ਸਰਵਣ ਕਰਨ ਵਾਸਤੇ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਢੀ ਸੰਤਾਨ ਸਤਿਗੁਰੂ ਜਿਸ ਵੇਲੇ ਗੋਇੰਦਵਾਲ ਸਾਹਿਬ ਵਿਖੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋੜ ਮੇਲਾ ਮਨਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੁਰਬ ਮਨਾਉਣ ਵਾਸਤੇ ਜੋ ਭਾਦੋਂ ਦੀ ਪੁੰਨਿਆ ਨੂੰ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਤੇ ਹਰ ਸਾਲ ਹੀ ਬੜੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੁੰਦੀਆਂ। ਸੰਗਤਾਂ ਗੋਇੰਦਵਾਲ ਸਾਹਿਬ ਇਸ ਲਈ ਇਕੱਤਰ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ ਰਹੇ ਨੇ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਪਾਉ ਭਗਤੀ ਕਰਨ ਦੇ ਕੀ ਲਾਭ ਹਨ, ਭਗਤੀ ਕੌਣ ਕਰ ਸਕਦਾ, ਕਿਵੇਂ ਹੋ ਸਕਦੀ ਹੈ, ਸੋ ਇਹ ਉਪਦੇਸ਼ ਆਪ ਜੀ ਬਖਸ਼ਿਸ਼ ਕਰੋ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਗੋਇੰਦਵਾਲ ਸਾਹਿਬ ਵਿਖੇ ਉਚਾਰਨ ਕੀਤੇ ਨੇ। ਸਰਬੱਤ ਸੰਗਤਾਂ ਦੇ ਸਰਬ ਜੀਆਂ ਦੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਸਦੀਵ ਸਮੇਂ ਵਾਸਤੇ ਇਹ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ ਹੈ। ਸੋ ਧਨਾਸਰੀ ਮਹੱਲਾ ਚੌਥਾ ਧਨਾਸਰੀ ਰਾਗ ਹੈ। ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਗੀ ਸਿੰਘਾਂ ਨੂੰ ਪਹਿਲੇ ਘਰ ਸੁਲਤਾਨ ਵਿੱਚ ਇਹ ਬਾਣੀ ਉਚਾਰਨ ਵਾਸਤੇ, ਕੀਰਤਨ ਕਰਨ ਵਾਸਤੇ ਨਿਯਮ ਬਣਾਉਂਦੇ ਹਨ। ਚੌਪਦੇ ਚਾਰ ਪਦਿਆਂ ਵਾਲੀ ਇਹ ਬਾਣੀ ਹੈ, ਚਾਰ ਪੌੜੀਆਂ ਹਨ। ਇੱਕ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਸਦਾ ਸਾਰਾ ਪਸਾਰਾ ਹੈ, ਉਹ ਓਂਕਾਰ ਦੇ ਅਧੀਨ ਸਾਰੀ ਸ੍ਰਿਸ਼ਟੀ ਹੈ, ਸਭ ਨੂੰ ਪਾਲਣਹਾਰਾ ਹੈ। ਜੋ ਅਕਾਲ ਪੁਰਖ ਦੀ ਰਹਿਮਤ ਨਾਲ, ਕਿਰਪਾ ਦੇ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਉਹਦੀ ਬਖਸ਼ਿਸ਼ ਦੇ ਨਾਲ ਸਤਿਗੁਰੂ ਦੇ ਉਪਦੇਸ਼ ਦੀ, ਉਸਦੇ ਸਰੂਪ ਦੀ ਅਤੇ ਪ੍ਰਾਪਤੀ ਦੀ ਜੋ ਬਖਸ਼ਿਸ਼ ਹੁੰਦੀ ਹੈ, ਉਹ ਮਹਾਰਾਜ ਦੀ ਮਿਹਰ ਦੇ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ।
ਜੋ ਹਰ ਸੇਵਾ ਸੰਤ ਭਗਤ
ਫਰਮਾਉਂਦੇ ਹਨ, ਜਿਹੜੇ ਜਨ ਭਾਈ ਹਨ ਉਹ ਸਤਿਗੁਰੂ ਦਾ ਸਿਮਰਨ ਕਰਦੇ ਹਨ, ਸੰਤ ਭਗਤ ਜਿਹੜੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਉਹ ਹਨ ਸੰਤ। ਤੇ ਜਿਹੜੇ ਭਉ ਭਗਤੀ ਵਿੱਚ ਤੱਤ ਬੇਤੇ ਜੁੜੇ ਹਨ, ਉਹ ਭਗਤ ਹਨ। ਸੋ ਇਸ ਵਾਸਤੇ ਭਾਈ, ਜਿਹੜੇ ਹਰੀ ਦੇ ਸੇਵਕ ਪਰਮਾਤਮਾ ਦੇ ਸੇਵਕ ਹਨ, ਸੰਤ ਭਗਤੀ ਵਿੱਚ ਰੱਤੇ ਹੋਏ ਹਨ,
ਸਭ ਪਾਪ ਨਿਵਾਰੀ
ਅਜੀਬ ਫਰਮਾਉਂਦੇ ਹਨ ਕਿ ਭਾਈ ਇਹ ਪਰਮਾਤਮਾ ਦੇ ਨਾਮ ਦਾ ਏਡਾ ਵੱਡਾ ਪ੍ਰਤਾਪ ਹੈ ਕਿ ਉਹ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਖਤਮ ਕਰ ਦਿੰਦਾ ਹੈ। ਜਿਹੜੇ ਸ਼ਰਧਾ ਭਾਵਨਾ ਕਰਕੇ ਸਤਿਗੁਰੂ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ, ਕਿਉਂਕਿ ਕਈ ਵਾਰ ਸਾਡੇ ਮਨ ਦਾ ਭੁਲੇਖਾ ਹੁੰਦਾ ਹੈ, ਅਸੀਂ ਤੇ ਕੋਈ ਪਾਪ ਕੀਤਾ ਹੀ ਨਹੀਂ। ਪਰ ਹਜ਼ੂਰ ਫਰਮਾਉਂਦੇ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਦੀ, ਕਾਲਾ ਹੋਵਾ ਸਿਆਓ। ਇਹ ਤੇ ਭਾਈ ਜਨਮਾਂ ਜਨਮਾਂਤਰਾਂ ਦੀ ਮਾਲ ਧਾਰਨ ਕਰੀ ਬੈਠਾ ਹੈ, ਕਿਸ ਗੱਲ ਦਾ ਮਾਣ ਕਰਨਾ ਹੈ ਕਿ ਅਸੀਂ ਵੀ ਪਾਪ ਹੀ ਨਹੀਂ ਕੀਤਾ। ਨਹੀਂ, ਸਤਿਗੁਰੂ ਤੇ ਕਿਰਪਾ ਕਰਦੇ ਹਨ ਕਿ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ, ਬੇਨਤੀ ਕਰਨੀ, ਸ਼ਰਧਾ ਭਾਵਨਾ ਧਾਰਨੀ, ਸੋ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਜੋ ਸਿਮਰਨ ਕਰਨਾ ਹੈ, ਉਸ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਲਹਿ ਜਾਂਦੇ ਹਨ। ਇੱਕ ਵਾਰ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਭਾਈ ਦਇਆ ਸਿੰਘ ਜੀ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰੋ, ਕਿਰਪਾ ਕਰੋ ਕਿ ਇਹ ਜਿਹੜੇ ਇੰਨੇ ਪਿਛਲੇ ਜਨਮਾਂ ਦੇ ਸੰਚਿਤ ਕਰਮ ਹਨ, ਉਹਦੇ ਕਰਕੇ ਜਿਹੜਾ ਮਨ ਗਰਦਿਸ਼ ਦੇ ਨਾਲ ਭਰਿਆ ਹੋਇਆ ਹੈ, ਉਹਦੀ ਮੈਲ ਕਿਵੇਂ ਲਹਿ ਸਕਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਕਿ ਭਾਈ ਜਿਹੜਾ ਗੁਰੂ ਕਾ ਸਿੱਖ ਤਿਆਰ ਬਰਤਿਆਰ ਰਵੇਗਾ, ਪੰਜ ਬਾਣੀਆਂ ਦਾ ਨਿਤਨੇਮ, ਸੋ ਸ਼ਰਧਾ ਭਾਵਨਾ ਦੇ ਨਾਲ, ਲਗਨ ਦੇ ਨਾਲ ਚਿੱਤ ਜੋੜ ਕੇ ਕਰੇਗਾ, ਇੱਕ ਦਿਨ ਦੇ ਨਿਤਨੇਮ ਨਾਲ ਸੌ ਸਾਲ ਦੇ, ਕਹਿੰਦੇ ਬਾਰੇ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ, ਸੌ ਸਾਲ ਦੇ ਜਿਹੜੇ ਸੰਚਿਤ ਕਰਮਾਂ ਦੀ ਮੈਲ ਹੈ ਉਹ ਲਹਿ ਜਾਂਦੀ ਹੈ, ਸਿਰਫ ਇੱਕ ਦਿਨ ਦੇ ਨਿਤਨੇਮ ਨਾਲ। ਸੋ ਪੰਜ ਬਾਣੀਆਂ ਦੇ ਨਿਤਨੇਮ ਕਰਨ ਦਾ ਭਾਈ ਏਡਾ ਵੱਡਾ ਪ੍ਰਤਾਪ ਹੈ, ਏਡਾ ਵੱਡਾ ਫਲ ਹੈ, ਇਹ ਬਖਸ਼ਿਆ ਕੌਣ ਕਰ ਸਕਦਾ ਭਾਈ? ਇਹ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ ਜਿਹੜੀਆਂ ਏਡੀਆਂ ਵੱਡੀਆਂ ਬਖਸ਼ਿਆ ਕਰ ਸਕਦਾ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਸਿਮਰਨ ਹੈ, ਨਾਮ ਦਾ ਜਪਣਾ ਹੈ, ਪਉ ਭਗਤੀ ਕਰਨੀ ਹੈ, ਇਸ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਮਨ ਤੋਂ ਮੈਲ ਲਹਿ ਜਾਂਦੀ ਹੈ।
ਉੱਪਰ ਕਿਰਪਾ ਕਰ ਸਵਾਮੀ,
ਅਰਦਾਸ ਕਰੀਏ ਹਮ ਸਾਡੇ ਉੱਪਰ ਵੀ। ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਜਿੱਥੇ ਪਰਮੇਸ਼ੁਰ ਦਾ ਵਾਚਕ ਆਉਂਦਾ ਉੱਥੇ ਤੂੰ ਆਉਂਦਾ, ਜਿੱਥੇ ਸੁੰਦਰ ਦਾ ਵਾਚਕ ਆਉਂਦਾ ਉੱਥੇ ਬਹੁ ਬਹੁ ਬੰਤੀ ਬਹੁ ਵਚਨ ਆਉਂਦਾ ਹੈ। ਮਨ ਵਿੱਚ ਇਹ ਆਉਂਦਾ ਕਿ ਸ਼ਾਇਦ ਇਹ ਲਿਖਣ ਦੇ ਵਿੱਚ ਇੰਨਾ ਸੁਭਾਵਾਨ ਨਹੀਂ ਲੱਗਦਾ, ਕਈ ਵਾਰ ਭੁਲੇਖਾ ਖਾਂਦੇ ਅਸੀਂ, ਪਰ ਨਹੀਂ, ਜਿੱਥੇ ਭਗਤ ਜੀ ਨੇ ਕਿਹਾ ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਤੂੰ ਇੱਕ ਵਚਨ ਹੈ ਅਤੇ ਪਰਮਾਤਮਾ ਇੱਕੋ ਹੀ ਹੈ, ਉਹਦੇ ਵਰਗਾ ਕੋਈ ਹੋਰ ਨਹੀਂ, ਉਹਨੂੰ ਬਹੁ ਵਚਨ ਕਰਕੇ ਕਿਹਾ ਹੀ ਨਹੀਂ ਜਾ ਸਕਦਾ। ਤਾਂ ਹੀ ਮਹਾਰਾਣੀ ਦੀ ਬਾਣੀ ਆਰੰਭ ਕੀਤੀ ਇੱਕ ਓਅੰਕਾਰ, ਉਹ ਇੱਕੋ ਹੀ ਹੈ, ਇਸ ਕਰਕੇ ਉਹਨੂੰ ਬਹੁ ਵਚਨ ਕਰਕੇ ਤੁਸੀਂ ਨਹੀਂ ਕਿਹਾ ਜਾ ਸਕਦਾ। ਤੁਸੀਂ ਹੋਵੇ ਤਾਂ ਭੁਲੇਖਾ ਪੈ ਜਾਏਗਾ ਕਿ ਕਿੰਨੇ ਜਾਣੇ ਨੇ, ਕਿੰਨੇ ਸਰੂਪ ਨੇ, ਕਿੰਨੀਆਂ ਸ਼ਕਤੀਆਂ ਨੇ, ਨਹੀਂ ਉਹ ਇੱਕੋ ਸ਼ਕਤੀ ਹੈ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਹਮ ਉੱਪਰ ਕਿਰਪਾ ਕਰ ਸਵਾਮੀ, ਸਾਡੇ ਜੀਵਾਂ ਦੇ ਉੱਪਰ, ਕਲਯੁਗੀ ਜੀਵਾਂ ਦੇ ਉੱਪਰ ਵੀ ਹੇ ਸਵਾਮੀ, ਸਾਡੇ ਮਾਲਕ ਨਾਥ ਜੀ ਸਾਡੇ ਉੱਪਰ ਵੀ ਕਿਰਪਾ ਕਰੋ, ਰਹਿਮਤ ਕਰੋ ਜੀ।
ਰੱਖ ਸੰਗਤ ਤੁਮ ਜੋ ਪਿਆਰੀ,
ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨਾਲ ਪਿਆਰ ਕਰਨ ਵਾਲੀ ਸੰਗਤ ਹੈ ਤੇ ਉਹਦੇ ਨਾਲ ਹੀ ਆਪ ਜੀ ਦਾ ਪਿਆਰ ਹੈ, ਸੋ ਉਸ ਸੰਗਤ ਵਿੱਚ ਸਾਨੂੰ ਰੱਖਣਾ ਕਰੋ। ਸਾਧ ਸੰਗਤ ਜੀ, ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਨਾ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ, ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ, ਸੰਗਤ ਵਿੱਚ ਆਉਣ ਦਾ ਕਿੱਡਾ ਵੱਡਾ ਮਹੱਤਵ ਹੈ ਕਿ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ, ਸੰਗਤ ਵਿੱਚ ਕਈ ਗੁਰੂ ਕੇ ਪਿਆਰੇ ਇਹੋ ਜਿਹੇ ਸਜੇ ਹੁੰਦੇ ਹਨ ਜਿਹੜੇ ਪੱਕੇ ਨੇਮੀ ਪ੍ਰੇਮੀ ਹਨ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਨਿਤਾ ਪ੍ਰਤੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦੇ ਪਾਠ, ਪੰਜ ਗ੍ਰੰਥੀ ਦੇ ਨਿਤਨੇਮ, ਇਹ ਤਾਂ ਆਦਿਕ ਬਹੁਤ ਮਹਾਰਾਜ ਦੀ ਬਖਸ਼ਿਸ਼ ਵਾਲੀਆਂ ਰੂਹਾਂ ਸੰਗਤ ਵਿੱਚ ਸਜੀਆਂ ਹੁੰਦੀਆਂ, ਬਹੁਤ ਸੇਵਾਦਾਰ ਸਜੇ ਹੁੰਦੇ ਨੇ ਜਿਨ੍ਹਾਂ ਨੇ ਸਾਰੀ ਸਾਰੀ ਰਾਤ ਸੇਵਾ ਕੀਤੀ ਹੁੰਦੀ ਹੈ ਕਿ ਅੰਮ੍ਰਿਤ ਵੇਲੇ ਗੁਰੂ ਕੀ ਸੰਗਤ ਕਰਦੇ ਨੇ। ਇਹੋ ਜਿਹੇ ਕਈਆਂ ਦੇ ਭਾਈ ਸਾਰੀਆਂ ਸਾਰੀਆਂ ਉਮਰਾਂ ਲੰਘ ਜਾਂਦੀਆਂ ਭਾਉ ਭਗਤੀ ਕਰਦੀਆਂ, ਉਹ ਸੰਗਤ ਵਿੱਚ ਬੈਠੇ ਨੇ। ਜਦੋਂ ਇਹੋ ਜਿਹੇ ਗੁਰੂ ਕੇ ਗੁਰਮੁਖ ਪਿਆਰੇ ਸੰਗਤ ਵਿੱਚ ਬੈਠੇ ਹੁੰਦੇ ਨੇ ਤਾਂ ਉਹ ਸੰਗਤ ਦਾ ਸਾਰਾ ਆਲਾ ਦੁਆਲਾ ਮਾਹੌਲ ਹੀ ਸਤਸੰਗਤੀ ਬਣ ਜਾਂਦਾ ਹੈ ਅਤੇ ਉਹਦੇ ਵਿੱਚ ਬਹੁਤ ਸਾਰੇ ਗੁਰਮੁਖ ਪਿਆਰੇ ਨਵੇਂ ਆਉਂਦੇ ਨੇ, ਸੋ ਉਹਨਾਂ ਉੱਪਰ ਵੀ ਉਹਦਾ ਅਸਰ ਹੁੰਦਾ, ਉਹ ਸੰਗਤ ਦਾ ਅਸਰ ਹੁੰਦਾ ਹੈ। ਜਿਹੜੇ ਨਵੇਂ ਨਵੇਂ ਆ ਕੇ ਲੱਗਦੇ ਅਸੀਂ ਸੰਗਤ ਵਿੱਚ ਆਏ, ਅੱਜ ਹੀ ਆਏ ਹਾਂ, ਅਤੇ ਉਹਦੇ ਮਨ ਵਿੱਚ ਵੀ ਆਉਂਦਾ ਵੀ ਆਹ ਵੇਖੋ ਕਿਵੇਂ ਚੌਂਕੜੇ ਮਾਰ ਕੇ ਗੁਰੂ ਕੇ ਸਿੱਖ ਸਜੇ ਨੇ, ਅਤੇ ਮੈਨੂੰ ਵੀ ਮੈਂ ਅੱਜ ਹੀ ਕਿਉਂ ਆਇਆ, ਮੈਂ ਪਹਿਲਾਂ ਕਿਉਂ ਨਹੀਂ ਆਇਆ, ਮੈਨੂੰ ਤਾਂ ਰੋਜ਼ ਆਉਣਾ ਚਾਹੀਦਾ। ਪਰ ਸਾਧ ਸੰਗਤ ਕਈ ਵਾਰ ਅਸੀਂ ਬਹੁਤ ਵੱਡੇ ਇਕੱਠਾਂ ਵਿੱਚ ਜਾਂਦੇ ਹਾਂ, ਗੁਰੂ ਦੀਆਂ ਸੰਗਤਾਂ ਦੀਆਂ ਬਹੁਤ ਭੀੜਾਂ ਹੁੰਦੀਆਂ ਹਨ, ਜਦੋਂ ਉੱਥੇ ਜਾਂਦੇ ਹਾਂ ਬਿਲਕੁਲ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਸੋ ਪ੍ਰਬੰਧਕਾਂ ਨੂੰ ਵੀ, ਪ੍ਰਚਾਰਕਾਂ ਨੂੰ ਵੀ, ਕਥਾਵਾਚਕਾਂ ਨੂੰ ਵੀ, ਜਿੰਨਾ ਵੱਡਾ ਵਿਅਕਤੀ ਆ ਜਾਵੇ ਗੁਰੂ ਦੀ ਸੰਗਤ ਵਿੱਚ, ਕਿਸੇ ਵੀ ਗੁਰੂ ਕੇ ਪਿਆਰੇ ਨੇ ਉੱਠ ਕੇ ਉਹਨੂੰ ਫਤਿਹ ਨਹੀਂ ਬੁਲਾਉਣੀ, ਉੱਠ ਕੇ ਉਹਦਾ ਸਤਿਕਾਰ ਨਹੀਂ ਕਰਨਾ। ਅਸੀਂ ਗੁਰੂ ਦੇ ਦਰ ਵਿੱਚ ਬੈਠੇ ਹਾਂ ਭਾਈ, ਜੇ ਅਸੀਂ ਗੁਰੂ ਦੇ ਦਰ ਤੋਂ ਉੱਠ ਕੇ ਉਹਦਾ ਸਤਿਕਾਰ ਕਰਾਂਗੇ ਤਾਂ ਫਿਰ ਇਹ ਗੁਰੂ ਸਾਹਿਬ ਦੀ ਨਰਾਦਰੀ ਆ, ਇਹ ਕਦੇ ਵੀ ਨਹੀਂ ਕਰਨਾ। ਹਾਂ, ਜੇ ਕੋਈ ਗੁਰੂ ਦਾ ਪਿਆਰਾ ਨਾਮ ਰਸੀਆ ਸੰਤ ਭਗਤ ਆਉਂਦਾ ਹੈ, ਉਹਦਾ ਸਭ ਤੋਂ ਵੱਡਾ ਸਤਿਕਾਰ ਕੀ ਹੈ ਕਿ ਗੁਰੂ ਕੀ ਸੰਗਤ ਵਿੱਚ ਜੈਕਾਰਾ ਬੁਲਾ ਦੇਣਾ ਉਹਦੀ ਆਮਦ 'ਤੇ, ਇਹ ਸਭ ਤੋਂ ਵੱਡਾ ਸਤਿਕਾਰ ਹੈ ਅਤੇ ਇਹ ਗੁਰਸਿੱਖਾਂ ਦੀ ਰੀਤ ਹੈ। ਇਸ ਵਾਸਤੇ ਭਾਈ ਫਿਰ ਜਦੋਂ ਆਉਣਾ ਹੈ, ਜੇ ਕੋਈ ਮਹਾਂਪੁਰਖ ਆਉਂਦਾ ਹੈ, ਜੇ ਕੋਈ ਭਾਈ ਸਤਿਕਾਰਯੋਗ ਹਸਤੀ ਆਉਂਦੀ ਹੈ, ਉਹਨੂੰ ਯੋਗ ਥਾਂ ਦੇ ਦਿਓ ਬੈਠਣ ਵਾਸਤੇ, ਭਾਈ ਆ ਜਾ ਇੱਥੇ ਬੈਠ, ਅਤੇ ਨਹੀਂ ਤਾਂ ਭਾਈ ਅਸੀਂ ਜਿਵੇਂ ਆਉਣੇ ਹਾਂ ਅੱਗੇ ਬੈਠਣ ਦਾ ਯਤਨ ਨਾ ਕਰੀਏ, ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਬੈਠੀਏ। ਸਭ ਤੋਂ ਪਹਿਲਾਂ ਆ ਕੇ ਸ਼ਰਧਾ ਪੂਰਵਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀਏ। ਜਦੋਂ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਵਾਂਗੇ, ਇਹ ਵੀ ਬੜੇ ਤਰੀਕੇ ਅਪਣਾ ਲਏ ਸੰਗਤ ਨੇ, ਕਈ ਦੂਰੋਂ ਹੀ ਖੜ ਕੇ ਇੱਕ ਉਂਗਲ ਜਾਂ ਦੋ ਉਂਗਲਾਂ ਧਰਤੀ 'ਤੇ ਲਾ ਕੇ ਉਹਨੂੰ ਆਪਣੇ ਸਿਰ ਨੂੰ, ਮੱਥੇ ਨੂੰ ਲਾ ਲੈਂਦੇ ਆ, ਛਾਤੀ ਨੂੰ ਲਾ ਦਿੰਦੇ ਆ। ਸਾਧ ਸੰਗਤ ਜੀ, ਇਹ ਗੁਰਸਿੱਖਾਂ ਦੀ ਰੀਤ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਕਲਗੀ ਧਰ ਪਾਤਸ਼ਾਹ ਜੀ ਦਾ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਸਰੂਪ ਕਹਿ ਕੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਅਸੀਂ ਇਸ ਤਰ੍ਹਾਂ ਬੋਲਦੇ ਹਾਂ। ਇਸ ਕਰਕੇ ਜਦੋਂ ਨਮਸਕਾਰ ਕਰਨ ਲਈ ਮੱਥਾ ਟੇਕਣਾ ਹੈ ਤਾਂ ਦਸਾਂ ਪਾਤਸ਼ਾਹ ਜੀ ਨਾਲ ਸਰੂਪ ਸਮਝ ਕੇ ਪਰਤੱਖ ਸਰੂਪ ਸਮਝ ਕੇ ਇਹ ਸਮਝ ਲਿਆ ਕਿ ਜਦੋਂ ਅਸੀਂ ਧਰਤੀ 'ਤੇ ਮੱਥਾ ਲਾ ਰਹੇ ਹਾਂ ਥੱਲੇ ਅਤੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ ਰਹੇ ਹਾਂ, ਇਹ ਮਨ ਵਿੱਚ ਸ਼ਰਧਾ ਰੱਖਣੀ ਹੈ। ਦੋਨੇ ਹੱਥ ਧਰਤੀ 'ਤੇ ਲਾ ਕੇ, ਦੋਨੇ ਗੋਡੇ ਧਰਤੀ 'ਤੇ ਲਾ ਕੇ, ਪੈਰ ਲਾ ਕੇ ਅਤੇ ਸ਼ਰਧਾ ਦੇ ਨਾਲ ਜਦੋਂ ਮੱਥਾ ਟੇਕਾਂਗੇ ਇਹ ਪ੍ਰਵਾਨ ਹੁੰਦਾ ਸਤਿਗੁਰ, ਸਾਡੇ ਅੰਦਰ ਵੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਅਤੇ ਜਿਹੜੀ ਸੰਗਤ ਦੇਖਦੀ ਹੈ, ਜਿਹੜੇ ਗੁਰਮੁਖ ਪਿਆਰੇ ਨਵੇਂ ਆਏ ਹੈ ਉਹਨਾਂ ਨੂੰ ਵੀ ਇਹ ਸਬਕ ਮਿਲਦਾ ਹੈ, ਸਿੱਖਿਆ ਮਿਲਦੀ ਹੈ ਕਿ ਸੰਗਤ ਵਿੱਚ ਇਸ ਤਰ੍ਹਾਂ ਆਈਦਾ, ਇਸ ਤਰ੍ਹਾਂ ਮੱਥਾ ਟੇਕੀਦਾ ਅਤੇ ਫਿਰ ਭਾਈ ਜਿੱਥੇ ਜਗ੍ਹਾ ਮਿਲੇ ਪਿੱਛੇ ਬੈਠਣ ਦਾ ਯਤਨ ਕਰੋ ਕਿ ਉਦੋਂ ਪਿੱਛੇ ਬਹਿ ਜਾਈਏ, ਉਦੋਂ ਪਿੱਛੇ ਬਹਿ ਜਾਈਏ ਅਤੇ ਮਨ ਵਿੱਚ ਇਹ ਪਰਪੱਕ ਭਰੋਸਾ ਲੈ ਕੇ ਸੰਗਤ ਵਿੱਚ ਬੈਠਣਾ ਹੈ ਕਿ ਅਸੀਂ ਇੱਥੋਂ ਕੁਛ ਸਿੱਖ ਕੇ ਜਾਣਾ, ਕਿਉਂਕਿ ਅਸੀਂ ਭਰੇ ਹੋਏ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਤੇ ਇੱਥੇ ਚਰਨਾਂ ਵਿੱਚ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀ ਕਰਨੀ ਹੈ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ, ਆਪਣੀ ਵਿਧ ਆਪ ਜਨਾਵੋ, ਮਹਾਰਾਜ ਆਪਣੀ ਵਿਧੀ ਆਪਣੀ ਜੁਗਤੀ ਆਪ ਹੀ ਕਿਰਪਾ ਕਰਕੇ ਵਰਤਾ ਦਿਓ, ਸਾਡੇ ਅੰਦਰ ਤਾਂ ਇਹ ਸ਼ਕਤੀ ਨਹੀਂ, ਸਾਡੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਇਹ ਬਲ ਨਹੀਂ ਅਤੇ ਸਾਡੇ ਅੰਦਰੋਂ ਇਹ ਵਿਰੋਧੀ ਤੱਤ ਕੱਢ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਬਖੀਲੀ ਦੂਰ ਕਰਕੇ ਸਤ ਸੰਤੋਖ ਦਇਆ ਧੀਰਜ ਖਿਮਾ ਸ਼ੁਭ ਵਿਚਾਰ ਪਰਉਪਕਾਰ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਦਿਓ। ਜਦੋਂ ਇਹ ਮਨ ਵਿੱਚ ਦ੍ਰਿੜਤਾ ਦੇ ਨਾਲ ਅਸੀਂ ਪਰਪੱਕਤਾ ਦੇ ਨਾਲ ਸਜਾਂਗੇ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ 'ਤੇ ਇਹ ਮਹਾਰਾਜ ਕਿਰਪਾ ਕਰੋ ਕਿ ਸਾਡੇ ਮਨ ਵਿੱਚ ਨਿਤਨੇਮ ਕਰਨ ਦਾ ਬਲ ਆਵੇ, ਉੱਦਮ ਆਵੇ, ਸੇਵਾ ਕਰਨ ਦਾ ਚਾਉ ਪੈਦਾ ਹੋਵੇ। ਜਦੋਂ ਪਰਪੱਕਤਾ ਦੇ ਨਾਲ ਇਹ ਬਚਨ ਸੁਣਾਂਗੇ, ਸਤਿਸੰਗ ਜੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੰਗਤ ਵਿੱਚ ਹੀ ਇਹ ਬਚਨ ਕਿਹਾ ਕਰਦੇ ਸਨ ਕਿ ਸਾਡੇ ਮਨ ਵਿੱਚ ਕੋਈ ਇੱਛਾ ਹੈ, ਕੋਈ ਸ਼ੰਕਾ ਹੈ, ਕੋਈ ਪ੍ਰਸ਼ਨ ਹੈ, ਕੋਈ ਭਰਮ ਹੈ, ਭੁਲੇਖਾ ਹੈ, ਸੱਤ ਦਿਨ ਕਥਾ ਸੁਣ ਲਓ, ਸੱਤ ਦਿਨ ਸ਼ਰਧਾ ਭਾਵਨਾ ਧਾਰ ਕੇ ਅਤੇ ਇਹਦੇ ਭਾਈ ਪੁੱਛਣ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰੂ ਜੀ ਸਭ ਜਾਣਦੇ ਨੇ। ਸੋ ਉਹ ਆਪੇ ਹੀ ਆਪਣੇ ਪ੍ਰਸ਼ਨ ਦਾ ਗੁਰਬਾਣੀ ਦੇ ਵਿੱਚੋਂ ਬਹੁਤ ਸੁੰਦਰ ਪ੍ਰਭਾਵਸ਼ਾਲੀ ਸਾਨੂੰ ਉੱਤਰ ਦੇ ਕੇ ਐਨ ਸਾਡੀ ਤਸੱਲੀ ਕਰਾ ਦੇਣਗੇ। ਪਰ ਸੱਤ ਦਿਨ ਸ਼ਰਧਾ ਦੇ ਨਾਲ ਕਥਾ ਸੁਣੋ। ਮਹਾਰਾਜ ਕਹਿੰਦੇ ਵੀ ਮਹਾਂਪੁਰਖ ਕਹਿੰਦੇ ਭਾਈ ਪੁੱਛਣ ਦੀ ਲੋੜ ਨਹੀਂ, ਹਾਂ ਸੱਤਾਂ ਦਿਨਾਂ ਤੋਂ ਬਾਅਦ ਸੋਚੋ ਵੀ ਹਾਂ ਆਹ ਤਾਂ ਮੇਰੀ ਮਨ ਦੀ ਗੱਲ ਹੀ ਕਹਿ ਦਿੱਤੀ। ਕਹਿੰਦਾ ਕੌਣ ਨੇ? ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ, ਉਹ ਘੁਆਉਂਦੇ ਨੇ। ਸੋ ਇਸ ਵਾਸਤੇ ਇਹ ਗੁਰੂ ਕੇ ਸਿੱਖਾਂ ਦੀ ਮਰਜ਼ਾਦਾ ਹੈ, ਜਦੋਂ ਅਸੀਂ ਸੰਗਤ ਵਿੱਚ ਆਵਾਂਗੇ ਤੇ ਫਿਰ ਕਿੰਨਾ ਹੀ ਚਿਰ ਇੱਥੋਂ ਸੰਗਤ ਵਿੱਚੋਂ ਜਾਣ ਤੋਂ ਘਰੇ ਜਾ ਕੇ ਵੀ ਇਹ 24 ਘੰਟੇ ਸਾਡੇ ਮਨ ਦੇ ਵਿੱਚ ਇਹਨਾਂ ਗੱਲਾਂ ਦਾ ਅਸਰ ਰਹੇਗਾ। ਤੇ ਜੇ ਭਾਈ ਮਨ ਦੇ ਵਿੱਚ ਚੰਚਲਤਾ ਰਹੀ, ਮਨ ਇੱਥੇ ਖੜਾ ਹੀ ਨਾ, ਮਨ ਹਾਜ਼ਰ ਹੀ ਨਾ ਹੋਇਆ, ਫਿਰ ਤੇ ਸਾਧ ਸੰਗਤ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਨਾ ਤੇ ਅਸੀਂ ਕਿਸੇ ਨੂੰ ਇੱਥੋਂ ਸਿੱਖਿਆ ਲਈ ਗਾਂਹ ਦੱਸ ਸਕਦੇ ਹਾਂ ਵੀ ਕੀ ਸਿੱਖਿਆ ਲਈ ਭਾਈ ਸੰਗਤ ਵਿੱਚ ਗਿਆ ਸੀ, ਕਿਹੜੀ ਸਾਖੀ ਸੁਣੀ, ਕੀ ਮਹਾਰਾਜ ਦਾ ਉਪਦੇਸ਼ ਆਇਆ, ਉਹ ਵੀ ਨਹੀਂ ਚੇਤੇ ਰਹਿ ਸਕਦਾ। ਹਾਂ ਜੇ ਅਸੀਂ ਇੱਥੇ ਰਹਿ ਕੇ ਮਨ ਚਿੱਤ ਜੋੜ ਕੇ ਸੁਣਿਆ ਤੇ ਕਈਆਂ ਨੂੰ ਸੁਣਾ ਦਿਆਂਗੇ, ਸਾਡਾ ਹੋਰ ਵੀ ਭਲਾ ਹੋਵੇਗਾ। ਜਿੰਨਿਆਂ ਨੂੰ ਸੁਣਾਵਾਂਗੇ ਇਹ ਸਾਡੀ ਸੰਥਿਆ ਹੈ, ਇਹ ਹੋਰ ਪਰਪੱਕ ਹੋ ਜਾਵੇਗੀ ਜਿੰਨਿਆਂ ਨੂੰ ਸੁਣਾਵਾਂਗੇ। ਇਸ ਵਾਸਤੇ ਜਿੰਨਿਆਂ ਨੂੰ ਸੁਣਾ ਸੁਣਾ ਕੇ ਪਰਪੱਕਤਾ ਮਾਨ ਵਿੱਚ ਧਾਰਨ ਕਰ ਲਵਾਂਗੇ ਤੇ ਸੰਗਤ ਕੀਤੀ ਦਾ ਹੋਰ ਵੀ ਬਹੁਤ ਆਸਰ ਹੋਵੇਗਾ। ਇਸੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਨਾ ਕਿ ਜਿਹੜਾ ਨਾਮ ਹੈ ਨਾ, ਇਹ ਨਾਮ ਦਾ ਖਜ਼ਾਨਾ ਇਹੋ ਜਿਹਾ ਹੈ, ਇਹਦਾ ਟੋਟਾ ਨਹੀਂ ਆਉਣਾ, ਜਿੰਨਾ ਵਰਤਾਵਾਂਗੇ ਇਹ ਵਧੂਗਾ। ਇਹ ਜਿੰਨਾ ਸੰਗਤ ਦਾ ਉਪਦੇਸ਼, ਵਾਹਿਗੁਰੂ ਨਾਮ ਦਾ ਉਪਦੇਸ਼ ਜਿੰਨਾ ਅਸੀਂ ਵਰਤਾਵਾਂਗੇ, ਉਨਾ ਸਾਡੇ ਕੋਲ ਖਜ਼ਾਨਾ ਹੋਰ ਵੱਧਦਾ ਜਾਊਗਾ। ਇਹ ਇੱਕੋ ਇੱਕ ਖਜ਼ਾਨਾ ਹੈ ਜਿਹੜਾ ਮੁੱਕਦਾ ਨਹੀਂ, ਵੱਧਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਾਇਆ ਨਿਧਾਨਾ। ਇਹ ਭਾਈ ਕਹਿੰਦੇ ਇਹ ਜਦੋਂ ਖੋਲ ਕੇ ਦੇਖਿਆ ਨਾ ਸਾਡੇ ਪਾਸ ਇੰਨਾ ਖਜ਼ਾਨਾ ਹੈ, ਤੇ ਅਖੀਰ ਚ ਫਰਮਾਉਂਦੇ ਨੇ ਖਾਵੋ ਖਰਚੋ ਰਲ ਮਿਲ ਭਾਈ, ਤੋਗਟ ਨਾ ਆਵੇ ਵੱਧੋ ਜਾਈ, ਇਹ ਵੱਧਦਾ ਹੀ ਜਾਵੇਗਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਹੜੇ ਸਤਿਗੁਰੂ ਪਾਤਸ਼ਾਹੀ ਦੀ ਐਸੀ ਕਿਰਪਾ ਹੁੰਦੀ ਹੈ कि स्वामी हे मालक सानू अपनी संगत विच रख, कसंगत तो बचा महाराज। जो तेरी संगत विच आवांगे फिर बहुत सारे गुणा का खजाना आप जी बख्शिश कर देवोंगे जी।
हर गुण कह न सका बनवारी,
भावे हे संसार बाग दे मालक स्वामी, सारे गुण तो नहीं कहे जा सकते तेरे, कमन कमन गुण कह कह गावा तू साहिब गुणी निधाना, तेरे गुण तो नहीं कहे जा सकते। तेरे गुण बहुते न एक न जाता, बहुते गुण ने महाराज, पर महाराज सच्चे पातशाह जी जो तेरी संगत में आवांगे तो फिर आप जी कृपा करोगे, ये आप जी की बख्शिश होगी। ये साढ़े उपर जो कृपा की महाराज आप जी ने संगत में रख लिया, तो फिर आप जी की रहमत के द्वारा ये गुण साढ़े प्रवेश कर जाएंगे जी।
हम पापी पत्थर नीर डुबत,
जिवें पत्थर जिहड़े है वह पानी में डुब जाते तरते नहीं, इस तरह महाराज सच्चे पातशाह जी साडी बिरती पत्थर की न्याई है। हम क्योंकि पत्थर किवें बन गए, क्योंकि पाप ही पाप किते, कोई पुण नहीं किया पर उपकार नहीं किया, इस करके सतगुरु जी आप जी के चरणों में बेनती है कि साडी ये अवस्था है। जो साढ़े वल तकोगे महाराज सच्चे पातशाह जी फिर साड़ी तो यहो जी अवस्था बन गई, यहो जी साढ़े हालात हैं कि साढ़े विच एक भी गुण नहीं। जो आप जी कृपा करोगे फिर ही साडा पर उपकार भला हो सकता है। इस वास्ते हम पापी पाथर नीर डुबत है, जिहड़े पदार्थां दे असी पानी विच डुब रहे हैं, साडी जिहड़ी बिरती है पदार्थवादी बन गई महाराज, परमार्थवादी तो रह गई। इस वास्ते साडे उपर कृपा करो सतगुरु जी, रहमत करो, क्योंकि जदों आप जी की रहमत होगी महाराज सच्चे पातशाह जी आप जी का, तो फिर बिरदा नानक निर्गुण गुण करे गुणवंतिया गुण दे। महाराज जी आप जी कृपा करके साडी सानू निर्गुणा नू भी गुणा के खजाने बना सकते हो।
कर कृपा पाखण हम तारी,
महाराज कृपा करके तारी हुंदा बेड़ी, महाराज सानू पत्थरां नू भी बेड़ी उपर बिठा के आ महाराज सच्चे पातशाह जी समुंदर तो पार कर दिओ। समुंदर की है जो संसार समुंदर है, ते बेड़ी कीड़ी है वाहेगुरु नाम जहाज है, चढ़े सो उतरे पार। जिहड़े इस जहाज में चढ़ गए वह भाई संसार रूप समुंदर तो पार हो जाते ने, भावें बहुत सारे पदार्थों का जल भरिया होया है, इस जल तो महाराज डुबण तो बचा लेंदे ने। जिहड़े परमात्मा दे नाम रूपी जहाज ते चढ़ जांदे, बेड़ी ते चढ़ जांदे ने, सतगुरु जी आप ही कृपा करो, रहमत करो, सानू पापियां नू बख्श के महाराज सच्चे पातशाह जी आप अपने गले नाल ला के अपनी शरण विच रख के अपनी नाम रूप बेड़ी दे उपर महाराज चढ़ा के पार उतारा कर दे जी संसार समुंदर तो।
रहाओ जन्म जन्म के लागे देख मोर चार,
सतगुरु जी विश्राम दे के फरमाते हैं कि जन्म जन्मांतरां तो महाराज सच्चे पातशाह जी साढ़े इस मन नू इस बिरती नू मोर्चा हुंदा जंगाल। जन्म जन्मांतरां दा जिवें लोहा पिया होवे ना, कि बिरती च डिग पवे थले पिया होवे, भावें घर विच वी सांभ के रखिया होवे, उहनू पए पए नू जंगाल लग जांदा है। ते सतगुरु जी संगत तो बिना जन्म जन्मांतरां तो असी पौंदे आए हाँ, बहुत सारियां असी जूना कट के हुण मनुखा जन्म नू प्राप्त किया है, पर उन्हां जन्मां दे विच वी जिहड़े पाप किते ना उह पाप दा जंगाल साडी आत्मा नू चंबड़िया होया लगा होया है। महाराज साडी हालत ही है जी,
लग संगत साध सवारी,
जिवें भावें लोहा किहो जिहा भी होवे बेकार भी हो गया होवे, पर जदों उह पारस नू सोह जांदा है ते उह सोना बन जांदा है। उह लोहे दी फिर जिहड़ी कीमत है उह सोने दे बराबर पै जांदी है। इस वास्ते महाराज जी असी ते जन्मां जन्मांतरां तों बहुत सारे पापां दे लिबड़े होए आ, जंगाल लगा होया है, ते कृपा करके महाराज सच्चे पातशाह जी आप जी की रहमत हो जावे। लग संगत साध सवारी, जदों आप जी की संगत नाल लग गए ਇਹਦੇ ਨਾਲ ਸੋ ਗਏ, ਇਹਦੀ ਸਾਨੂੰ ਸੰਗਤ ਪ੍ਰਾਪਤ ਹੋ ਗਈ ਤੇ ਫਿਰ ਇਹ ਸਾਡਾ ਜਿਹੜਾ ਮਨ ਹੈ ਜਿਹੜਾ ਜਨਮਾਂ ਜਨਮਾਂਤਰਾਂ ਦੀ ਮੈਲ ਦੇ ਨਾਲ ਜੰਗਾਲ ਦੇ ਨਾਲ ਭਰਿਆ ਹੋਇਆ ਸੀ ਉਸ ਨੂੰ ਆਪ ਜੀ ਨੇ ਸ਼ੁੱਧ ਕਰ ਦਿੱਤਾ। ਸ਼ੁੱਧ ਕਰਨ ਦੀ ਸਮਰੱਥਾ ਆਪ ਵਿੱਚ ਹੈ, ਆਪ ਜੀ ਦੀ ਸੰਗਤ ਵਿੱਚ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਧ ਸੰਗਤ ਵਿੱਚ ਜਿੱਥੇ ਪਰਮਾਤਮਾ ਦੇ ਨਾਮ ਜਪਣ ਵਾਲੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਵਾਹਿਗੁਰੂ ਸਿਮਰਤ ਦੇ ਨਾਲ, ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਭਾਈ ਸਾਧ ਕਿਹਨੂੰ ਕਹਿੰਦੇ ਆ? ਸਾਧ ਉਸ ਨੂੰ ਕਹਿੰਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਜਪ ਜਪ ਕੇ ਆਪਣੇ ਮਨ ਨੂੰ ਸਾਧ ਲਵੇ, ਸੋਧ ਲਵੇ, ਪ੍ਰਬੋਧ ਲਵੇ। ਸੋ ਸਤਿਗੁਰੂ ਦੀ ਕਿਰਪਾ ਕਰਕੇ ਇਹੋ ਜਿਹੀ ਸੰਗਤ ਵਿੱਚ ਸਾਨੂੰ ਆਪ ਜੀ ਨੇ ਬਿਠਾ ਕੇ ਸਦਕੇ ਇਹ ਸੰਗਤ ਨਾਲ ਮੇਲ ਕੇ ਸਾਡੇ ਜਨਮਾਂ ਜਨਮਾਂਤਰਾਂ ਦੀ ਜੰਗਾਲ ਨੂੰ ਲਾ ਦਿੱਤਾ ਜੀ।
ਜੋ ਕੰਚਨ ਬਸੰਤਰ ਤਾਏ,
ਹਜ਼ੂਰ ਹੁਣ ਫਰਮਾਉਂਦੇ ਹਨ ਕਿ ਇੰਨੇ ਪਾਪ ਕੀਤੇ ਹੋਣ ਤੇ ਸੰਗਤ ਵਿੱਚ ਆ ਕੇ ਕਿਵੇਂ ਪਾਪ ਲੈ ਜਾਣਗੇ, ਤੇ ਹੁਣ ਦ੍ਰਿਸ਼ਟਾਂਤ ਦੇ ਕੇ ਆਪ ਕਿਰਪਾ ਕਰਕੇ ਦੱਸਦੇ ਹਨ ਕਿ ਭਾਈ ਜਿਵੇਂ ਜਿਹੜਾ ਲੋਹਾ ਹੈ ਉਹ ਭੱਠੀ ਵਿੱਚ ਪਾ ਕੇ ਅੱਗ ਤਾ ਕੇ ਜਿਹੜਾ ਸਰਾਫ ਹੈ ਉਸਨੂੰ ਸੁਨਿਆਰ ਹੈ ਜਿਹੜਾ ਉਹ ਉਸਨੂੰ ਸੋਧ ਲੈਂਦਾ ਹੈ, ਉਹਦੇ ਵਿੱਚੋਂ ਮੈਲ ਕੱਢ ਦਿੰਦਾ ਹੈ। ਜਿਉਂ ਕੰਚਨ ਬੈਸੰਤਰ ਤਾਇਓ, ਕਹਿੰਦੇ ਭਾਈ ਜਿਵੇਂ ਤਾ ਦੇ ਕੇ ਭੱਠੀ ਦੇ ਵਿੱਚ ਸੋਨੇ ਨੂੰ
ਮਲ ਕਾਟੀ ਕਟਤ ਉਤਾਰੀ,
ਸਾਰੀ ਮੈਲ ਉਹਦੀ ਕੱਟ ਦਿੰਦਾ ਉਹਦੇ ਵਿੱਚ। ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਨਾ, ਕਾਮ ਕ੍ਰੋਧ ਕਾਇਆ ਕੋ ਜਾਲਾ ਹੈ ਗੱਲ ਹੈ, ਜੋ ਕੰਚਨ ਸੁਹਾਗਣ ਟਾਲਾ। ਜਿਵੇਂ ਭਾਈ ਸੁਹਾਗਾ ਪਾ ਕੇ ਉਹਦੇ ਵਿੱਚ ਹੋਰ ਬੂਟੀਆਂ ਪਾ ਕੇ ਰਸਾਇਣ ਪਾ ਕੇ ਸੋਨੇ ਨੂੰ ਸੋਧ ਲੈਂਦੇ ਹਨ, ਮੈਲ ਕੱਢ ਦਿੰਦੇ ਹਨ, ਤੇ ਫਿਰ ਉਹ ਕੰਚਨ ਵੰਨਾ ਹੋ ਕੇ ਚਮਕਾਂ ਮਾਰਦਾ, ਸ਼ੁੱਧ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਦੀ ਸੰਗਤ ਹੈ, ਜਦੋਂ ਉਸ ਸੰਗਤ ਵਿੱਚ ਇਸ ਮੈਲ ਭਰੀ ਹੋਈ ਇਹ ਸਾਡੀ ਬਿਰਤੀ ਨੂੰ ਆਪ ਜੀ ਨੇ ਪਾਇਆ, ਤੇ ਫਿਰ ਸਿਮਰਨ ਦੇ ਨਾਲ ਵਾਹਿਗੁਰੂ ਨਾਮ ਦੇ ਸਿਮਰਨ ਦੇ ਨਾਲ ਆਪ ਜੀ ਨੇ ਸ਼ੁੱਧ ਕਰ ਦਿੱਤਾ, ਤੇ ਇਹ ਆਪ ਜੀ ਦੀ ਸਮਰੱਥਾ ਹੈ। ਸਾਡੇ ਵਿੱਚੋਂ ਇਹ ਮੈਲ ਕੱਢਣ ਦੀ ਸਮਰੱਥਾ ਹੋਰ ਕਿਤੇ ਨਹੀਂ ਹੈ। ਜਿੰਨਾ ਮਰਜ਼ੀ ਕੋਈ ਹੱਠ ਕਰ ਲਵੇ, ਜਲ ਧਾਰੇ ਕਰ ਲਵੇ, ਪੁੱਠਾ ਲਮਕ ਲਵੇ, ਉਹਦੇ ਵਿੱਚੋਂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਮਨ ਦੇ ਵਿੱਚੋਂ ਮੈਲ ਨਹੀਂ ਲੈ ਸਕਦੀ, ਉੱਤਰ ਨਹੀਂ ਸਕਦੀ। ਕਿਉਂਕਿ ਹਜ਼ੂਰ ਨੇ ਫਰਮਾਇਆ ਜਿਹੜੀ ਹੰਗਤਾ ਦੀ ਮੈਲ ਹੈ ਨਾ, ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹਉਮੈ ਮੈਲ ਨਾ ਜਾਵੈ, ਇਹ ਮੈਲ ਜਾਂਦੀ ਹੀ ਨਹੀਂ। ਜੇ ਪਰਉਪਕਾਰ ਕਰਦਿਆਂ ਭਲਾ ਕਰਦਿਆਂ ਇਹ ਫਿਰ ਹਉਮੈ ਦੀ ਮੈਲ ਹੋ ਜਾਂਦੀ ਹੈ, ਮੈਂ ਵੱਧ ਸਿਮਰਨ ਕਰਦਾ, ਮੇਰੇ ਵਰਗਾ ਹੋਰ ਕੋਈ ਚੰਗਾ ਹੀ ਨਹੀਂ, ਮੈਂ ਇੰਨੀ ਸੇਵਾ ਕਰਦਾ। ਕਹਿੰਦੇ ਜਿਹੜੀ ਇਹ ਮੈਲ ਹੈ ਨਾ, ਇਹ ਤੇ ਭਾਵੇਂ ਬੰਦੇ ਨੂੰ ਪੁਰਜਾ ਪੁਰਜਾ ਕੱਟ ਦੇਵੇ ਤਾਂ ਵੀ ਇਹ ਮੈਲ ਵਿੱਚੋਂ ਨਿਕਲਦੀ ਨਹੀਂ। ਐਸੀ ਇਹ ਭਾਵਨਾ ਬਣ ਜਾਂਦੀ ਹੈ, ਅੰਦਰ ਘਰ ਕਰ ਜਾਂਦੀ ਹੈ। ਪਰ ਜੇ ਸਤਿਗੁਰੂ ਦੀ ਕਿਰਪਾ ਹੋਵੇ, ਰਹਿਮਤ ਹੋਵੇ, ਗੁਰੂ ਕੀ ਸੰਗਤ ਮਿਲ ਜਾਵੇ, ਇਕੱਠਿਆਂ ਮਿਲ ਕੇ ਨਾਮ ਜਪ ਲਵੇ, ਬਾਣੀ ਪੜ੍ਹ ਲਵੇ, ਤੇ ਫਿਰ ਭਾਈ ਇਹ ਗੁਰੂ ਦੇ ਨਾਮ ਦੀ ਇਹ ਸਮਰੱਥਾ ਹੈ। ਉਸੇ ਤਰ੍ਹਾਂ ਜਿਵੇਂ ਸੋਨੇ ਨੂੰ ਸ਼ੁੱਧ ਕਰਨ ਵਾਸਤੇ ਸੁਹਾਗਾ ਹੈ, ਉਸੇ ਤਰ੍ਹਾਂ ਭਾਈ ਜਿਹੜਾ ਸੰਤੋਖ ਹੈ, ਸੰਤੋਖ ਰੂਪ ਸੁਹਾਗਾ ਦੇ ਕੇ ਸਤਿਗੁਰੂ ਦੀ ਕਿਰਪਾ ਕਰ ਦੇਣ, ਤੇ ਇਹ ਨਾਮ ਦੀ ਅਗਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਕੇ ਸੰਗਤ ਰੂਪ ਭੱਠੀ ਵਿੱਚ ਪਾ ਕੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਨਿਆਰ ਦੀ ਤਾਂ ਹੀ ਮਹਾਰਾਜ ਜੀ ਆਪ ਕਿਰਪਾ ਕਰ ਦੇਣ, ਬਖਸ਼ ਲੈਣ, ਸੋਧ ਦੇਣ, ਤੇ ਫਿਰ ਭਾਈ ਪੰਜ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਜਦੋਂ ਸੰਗਤ ਨੂੰ ਛਕਾ ਦਿੰਦੇ ਆ, ਦੇਖੋ ਪ੍ਰਤੱਖ ਆਪਣੇ ਸਾਹਮਣੇ ਭੱਠੀ ਤਾਈ ਜਾਂਦੀ ਆ, ਬਾਟਾ ਤਿਆਰ ਹੁੰਦਾ ਹੈ, ਸਰਵਲੋਹ ਦਾ ਬਾਟਾ ਖੰਡਾ ਵੀ ਚੱਲਦਾ ਹੈ, ਗੁਰੂ ਕੀ ਬਾਣੀ ਦਾ ਪ੍ਰਤਾਪ ਚੱਲਦਾ ਹੈ, ਤੇ ਪੰਜ ਸਿੰਘ ਦਸ ਨੇਤਰਾਂ ਦੇ ਨਾਲ ਐਨ ਨੇਤਰਾਂ ਦੇ ਵਿੱਚ ਬਾਣੀ ਪੜ੍ਹ ਪੜ੍ਹ ਕੇ ਉਸਨੂੰ ਅੰਮ੍ਰਿਤ ਬਣਾ ਦਿੰਦੇ ਨੇ, ਤੇ ਗੁਰੂ ਸਾਹਿਬ ਦੀ ਦ੍ਰਿਸ਼ਟੀ ਹੁੰਦੀ ਹੈ, ਕਲਗੀਧਰ ਪਾਤਸ਼ਾਹ ਉਦੋਂ ਆਪ ਪੰਜਾਂ ਪਿਆਰਿਆਂ ਦੇ ਵਿੱਚ ਪ੍ਰਵੇਸ਼ ਹੁੰਦੇ ਨੇ, ਐਵੇਂ ਨਹੀਂ ਅੰਮ੍ਰਿਤ ਬਣਦਾ। ਸੋ ਇਸ ਵਾਸਤੇ ਅੱਜ ਇਕੱਲਾ ਇਕੱਲਾ ਕੋਈ ਅੰਮ੍ਰਿਤ ਚੱਕੀ ਫਿਰਦਾ ਵੀ ਮੈਂ ਅੰਮ੍ਰਿਤ ਦੇ ਦਿੰਦਾ, ਆਪਣਾ ਜੂਠਾ ਛੱਡ ਕੇ ਉਹਨੂੰ ਅੰਮ੍ਰਿਤ ਕਹੀ ਜਾਂਦੇ, ਲੈ ਮੇਰੇ ਥਾਲ ਦਾ ਪ੍ਰਸ਼ਾਦਾ ਛਕ ਲਈ, ਇਹੀ ਅੰਮ੍ਰਿਤ ਹੈ। ਇਹ ਸਭ ਪਖੰਡ ਨੇ, ਜੋ ਅੰਮ੍ਰਿਤ ਹੈ ਅੰਮ੍ਰਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਧੀ ਬਣਾਈ ਹੈ, ਸੋ ਉਸ ਵਿਧੀ ਦੁਆਰਾ ਛਕਿਆ ਹੋਇਆ ਅੰਮ੍ਰਿਤ ਤੇ ਸਾਨੂੰ ਉਹ ਸੋਨੇ ਦੀ ਤਾਂ ਸ਼ੁੱਧ ਕਰ ਦੇਵੇਗਾ। ਕੇਵਲ ਸ਼ੁੱਧ ਕਰੇਗਾ ਨਹੀਂ, ਸਾਡੀ ਕਲਪਨਾ ਹੀ ਨਹੀਂ। ਪੰਜ ਪਿਆਰੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਦਰਾਂ ਜੂਰੀ ਵਿੱਚ ਖੜੇ ਕਰਕੇ ਇਹ ਹੁਕਮ ਕਰ ਦਿੰਦੇ ਨੇ, ਖਾਲਸਾ ਜੀ ਅੱਜ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਪੁੱਤਰੀਆਂ ਬਣ ਗਏ ਹੋ। ਅੱਜ ਤੱਕ ਤੁਹਾਡੇ ਕੀਤੇ ਹੋਏ ਸਾਰੇ ਪਿਛਲੇ ਜਨਮਾਂ ਦੇ ਪਾਪ ਕਰਮ ਖਤਮ ਕਰ ਦਿੱਤੇ ਨੇ, ਕੋਈ ਕਰ ਸਕਦਾ ਭਾਈ? ਇਹ ਤੇ ਕਲਗੀਧਰ ਮਹਾਰਾਜ ਜੀ ਸੱਚੇ ਪਾਤਸ਼ਾਹ ਕਰ ਸਕਦੇ ਨੇ। ਹਾਂ, ਨਾਲ ਹੁਕਮ ਕਰਦੇ ਨੇ ਅੱਜ ਤੋਂ ਤਿਆਰ ਬਰਤਿਆਰ ਰਹਿਣਾ, ਜੋ ਪੰਜਾਂ ਪਿਆਰਿਆਂ ਨੂੰ ਸਿੱਖਿਆ ਦਿੱਤੀ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਪੰਜ ਬਾਣੀਆਂ ਪੜ੍ਹਨੀਆਂ, ਸ਼ਾਮ ਨੂੰ ਰਹਿਰਾਸ ਪੜ੍ਹਨੀਆਂ, ਸੌਣ ਲੱਗਿਆਂ ਕੀਰਤਨ ਸੋਹਲਾ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ 'ਤੇ ਵੀ ਗੁਰੂ ਭਾਵਨਾ ਨਹੀਂ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਿਕਾਰ, ਬਾਣੀ ਨੂੰ ਗੁਰੂ ਮੰਨਣਾ, ਇਹ ਜਿਹੜੇ ਉਪਦੇਸ਼ ਹਨ ਅਤੇ ਨਾਲ ਪੰਜ ਪਿਆਰੇ ਹੁਕਮ ਕਰ ਦਿੰਦੇ ਹਨ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਕਹਿੰਦੇ ਭਾਈ ਇਹਨਾਂ ਉਪਦੇਸ਼ਾਂ 'ਤੇ ਚੱਲੇਗਾ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਤਿਆਰ ਦਰ ਤਿਆਰ ਰਹੇਗਾ ਅਤੇ ਕਹਿਤਾਂ ਤੋਂ ਬਚ ਕੇ ਰਹੇਗਾ, ਅਤੇ ਫਿਰ ਤੈਨੂੰ ਜੋ ਬਾਰਾਂ ਵੰਨੀ ਦਾ ਸ਼ੁੱਧ ਸੋਨਾ ਪੰਜਾਂ ਪਿਆਰੇ ਨੇ ਬਣਾ ਦਿੱਤਾ, ਏਡੀ ਵੱਡੀ ਸਾਧ ਸੰਗਤ ਕਿਰਪਾ ਕੀ ਹੋ ਸਕਦੀ ਹੈ? ਇਸ ਵਾਸਤੇ ਜਿਹਨੇ ਅੰਮ੍ਰਿਤ ਨਹੀਂ ਨਾ ਛਕਿਆ ਉਹ ਜ਼ਰੂਰ ਅੰਮ੍ਰਿਤ ਛਕੋ, ਕਲਗੀਧਰ ਪਾਤਸ਼ਾਹ ਦੇ ਪੁੱਤਰ ਅਤੇ ਪੁੱਤਰੀਆਂ ਬਣੋ। ਅਤੇ ਫਿਰ ਭਾਈ ਆਹ ਜਿਹੜੇ ਦਿਨ ਆ ਰਹੇ ਨੇ, 20 ਜਨਵਰੀ ਨੂੰ ਪੌਸ਼ ਦੀ ਸੱਤਵੀਂ ਆ ਰਹੀ ਹੈ, ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਆ ਰਿਹਾ, ਜਿਹੜੇ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਇਹ ਦਾਤਾਂ ਦਿੱਤੀਆਂ ਹੈ, ਅਤੇ ਉਹਨਾਂ ਦੀ ਯਾਦ ਵਿੱਚ ਘੱਟੋ ਘੱਟ ਜਿਹਨਾਂ ਨੇ ਹੁਣ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਤਿਆਰ ਹੋ ਜਾਓ ਕਿ ਅਸੀਂ ਪੌਸ਼ ਦੀ ਸੱਤਵੀਂ ਤੱਕ ਅੰਮ੍ਰਿਤ ਛੱਕ ਕੇ ਤਿਆਰ ਬੁਰ ਤਿਆਰ ਹੋਣਾ, ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣਨਾ। ਵੈਸੇ ਤੇ ਹਰ ਬੁੱਧਵਾਰ ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਪੰਜਾਂ ਹੀ ਤਖਤਾਂ ਤੇ ਬਹੁਤ ਸਾਰੀਆਂ ਸੰਪਰਦਾਵਾਂ ਵਿੱਚ, ਬਹੁਤ ਸਾਰੀਆਂ ਸਿੰਘ ਸਭਾਵਾਂ ਗੁਰਦੁਆਰਿਆਂ ਵਿੱਚ ਅੰਮ੍ਰਿਤ ਤਿਆਰ ਹੁੰਦਾ ਭਾਈ। ਅੰਮ੍ਰਿਤ ਇੱਕੀ ਹੈ ਜਿੱਥੇ ਪੰਜ ਪਿਆਰੇ ਤਿਆਰ ਬੁਰ ਤਿਆਰ ਗੁਰੂ ਕੇ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਨਾ, ਅੰਮ੍ਰਿਤ ਵਿੱਚ ਫਰਕ ਨਹੀਂ। ਪਰ ਭਾਈ ਏਡੀ ਵੱਡੀ ਪੱਧਰ ਤੇ ਖਾਲਸਾ ਪੰਥ ਨੇ ਪ੍ਰਬੰਧ ਕੀਤੇ ਹੋਏ ਨੇ ਤੇ ਫਿਰ ਵੀ ਆਪਾਂ ਅੰਮ੍ਰਿਤ ਤੋਂ ਵਾਂਝੇ ਰਹਿ ਜਾਈਏ, ਇਹ ਬਦਕਿਸਮਤੀ ਹੋਵੇਗੀ। ਇਸ ਲਈ ਇਹ ਵੇਲਾ ਹੱਥ ਆਇਆ, ਇਸ ਨੂੰ ਗਵਾਉਣਾ ਨਹੀਂ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹਜ਼ੂਰ ਪਾਤਸ਼ਾਹ ਜਿਵੇਂ ਜਿਵੇਂ ਸੁਨਿਆਰ ਸੋਨੇ ਵਿੱਚੋਂ ਮਲ ਮੁਖੇਪ ਕੱਟ ਕੇ ਉਸ ਨੂੰ ਸ਼ੁੱਧ ਕਰ ਦਿੰਦਾ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਤਾਂ ਇਹ ਸਰੀਰ ਮਨ ਬਿਰਤੀ ਇਹ ਮੈਲ ਦੀ ਭਰੀ ਹੋਈ ਹੈ, ਪਰ ਅਰਦਾਸ ਬੇਨਤੀ ਕੀ ਹੈ, ਹਮਰੇ ਕਰਮ ਨਾ ਵਿਚਰੋ ਠਾਕਰ, ਤੁਮ ਪੈਜ ਰੱਖੋ ਅਪਨੀਦੇ। ਆਪਣੀ ਪੈਜ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ੁੱਧ ਸਰੂਪ ਹੋ ਕੇ ਆਪਣੇ ਨਾਲ ਜੋੜ ਲਓ ਜੀ। ਸਤਿਗੁਰੂ ਜੀ ਫਰਮਾਉਂਦੇ ਨੇ, ਲਓ ਭਾਈ ਹੁਣ ਤੁਹਾਨੂੰ ਦੱਸਦੇ ਤਰੀਕਾ। ਕਹਿੰਦੇ ਪਰਮਾਤਮਾ ਦਾ ਨਾਮ ਜਪੋ ਹਰ ਹਰ, ਜਿਹੜਾ ਹਰ ਵੇਲੇ ਜਪਣ ਵਾਲਾ ਹੈ। ਇਹ ਨਹੀਂ ਕਿ ਜੇ ਸਾਡਾ ਸੁੱਤਿਆਂ ਸੁੱਤਿਆਂ 10 ਮਿੰਟ ਲੇਟ ਹੋ ਗਏ, ਅੰਮ੍ਰਿਤ ਵੇਲਾ ਲੰਘ ਗਿਆ, ਕਹਿੰਦੇ ਨਹੀਂ ਭਾਈ ਹੁਣ ਕੱਲ੍ਹ ਨੂੰ ਸਹੀ। ਨਹੀਂ ਭਾਈ, ਮਗਰ ਕਹਿੰਦੇ ਹਰ ਸਮੇਂ ਊਠਤ ਬੈਠਤ ਸੋਵਤ ਧਿਆਈਆ, ਮਾਰਗ ਚਲਤ ਹਰੇ ਹਰ ਗਾਈਆ, ਇਸ ਨੂੰ ਹਰ ਸਮੇਂ ਗਾਉਣਾ। ਤੇ ਜਿਹੜਾ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਹਰ ਵੇਲੇ ਜਪਣ ਵਾਲਾ ਹੈ, ਹਰ ਵਿਅਕਤੀ ਵਿੱਚ ਪ੍ਰਵੇਸ਼ ਹੈ ਤੇ ਹਰ ਕੋਈ ਇਸ ਨੂੰ ਜਪ ਸਕਦਾ, ਕਿਸੇ ਤੇ ਬੰਧਨ ਨਹੀਂ ਹੈ। ਇਸ ਕਰਕੇ ਭਾਈ ਉਹਦਾ ਜਪਣ ਜਿਹੜਾ ਹੈ ਜਾਪ ਹੈ, ਦਿਨ ਰਾਤ ਉਸ ਨੂੰ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜਾ ਢੀਲਾ, ਢਿੱਲ ਨਹੀਂ ਕਰਨੀ, ਜਦੋਂ ਵੀ ਸਮਾਂ ਮਿਲੇ ਦਿਨ ਰਾਤ ਉਸ ਨੂੰ ਆਰਾਧਨਾ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਪੜ੍ਹਿਆ ਅਨਪੜ੍ਹਿਆ ਹੈ, ਸਭ ਵਾਸਤੇ ਦਰਵਾਜ਼ੇ ਖੋਲ੍ਹੇ ਮਹਾਰਾਜ ਨੇ। ਕਿਸੇ ਜਾਤੀ ਵਿੱਚ ਹੈ, ਕਿਸੇ ਫਿਰਕੇ ਵਿੱਚ ਹੈ, ਔਰਤਾਂ ਹੈ, ਮਰਦ ਹੈ, ਸਭ ਨੂੰ ਮਹਾਰਾਜ ਨੇ ਇੱਕੋ ਜਿਹਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਇਸ ਨਾਮ ਨੂੰ ਜਪਣਾ ਕਰੀਏ।
ਜਪ ਹਰ 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 ਉਰ ਧਾਰੀ,
ਫਿਰ ਹੁਣ ਚਾਰ ਵਾਰੀ ਕਹਿੰਦੇ ਕਿ ਹਰ 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 ਉਰ ਧਾਰੀ, ਕਿ ਪਰਮਾਤਮਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ 2 ਵਾਰੀ ਫਿਰ 3 ਵਾਰੀ ਸਾਨੂੰ ਕਿਹਾ ਨਾ ਕਿ ਨਾਮ ਜਪੋ। ਇਹ ਬਾਣੀ ਜਿਹੜੀ ਹੈ ਨਾ, ਇਹ ਚਾਰ ਔਗੁਣ ਵੀ ਨੇ ਜਿਹੜੀ ਆ ਸਾਡੀ ਬੋਲ ਬਾਣੀ ਜਿਹਨੂੰ ਅਸੀਂ ਕਹਿੰਦੇ ਹਾਂ। ਇੱਕ ਤਾਂ ਨਿੰਦਾ ਕਰਨੀ, ਇਹ ਪਾਪ ਹੈ। ਝੂਠ ਬੋਲਣਾ ਪਾਪ ਹੈ। ਕਠੋਰ ਬੋਲਣਾ, ਸਖ਼ਤ ਬਚਨ ਕਹਿਣੇ, ਇਹ ਪਾਪ ਹੈ। ਅਤੇ ਬੇਅਰਥੀ ਬੋਲੀ ਜਾਣਾ, ਜ਼ਿਆਦਾ ਬਹੁਤਾ ਬੋਲਣ ਚੱਖਣ ਹੋਏ, ਇਹ ਚਾਰ ਪਾਪ ਨੇ। ਅਤੇ ਨਾਰਦ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੀਆਂ, ਇਸ ਬਾਣੀ ਦੀਆਂ ਚਾਰ ਅਵਸਥਾ ਨੇ। ਗੁਰਮੁਖ ਪਿਆਰੇ ਜਾਣਦੇ ਨੇ ਇਹਨਾਂ ਨੂੰ ਕਿ ਜਿਹੜੀ ਇਹ ਬਾਣੀ ਹੈ ਨਾ, ਪਹਿਲਾਂ ਪੈਖਰੀ ਬਾਣੀ ਆ, ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਨਾ, ਸਾਰੇ ਜਪਿਓ ਭਾਈ, ਪੈਖਰੀ ਬਾਣੀ ਜਿਹੜੀ ਹੈ ਨਾ, ਇਹ ਪਰਮਾਤਮਾ ਦਾ ਨਾਮ ਜਪਣ ਦਾ ਤਰੀਕਾ ਦੱਸਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤ ਕਰ ਰਹੇ ਨੇ, ਸਾਰੇ ਜਪਿਓ, ਗੱਜ ਕੇ ਜਪਿਓ ਭਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ,
ਗੱਜ ਕੇ ਜਪਿਓ ਭਾਈ, ਸਾਰੇ ਬੋਲੋ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ।
ਗੁਰਮੁਖ ਪਿਆਰੇ, ਵਾਹਿਗੁਰੂ 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 ਵਾਹਿਗੁਰੂ, ਇਹ ਪੈਖਰੀ ਬਾਣੀ ਆ। ਜਿਹੜਾ ਦੂਸਰਾ ਹਰ ਹੈ ਨਾ, ਉਹ ਹੈ ਮੱਧਮਾ। ਜਾਪ ਕਰਦਿਆਂ ਕਰਦਿਆਂ ਜਿਹੜੇ ਜ਼ਬਾਨ ਹੈ, ਬੁੱਲ ਹੈ, ਉਹ ਬੰਦ ਕਰਦੇ ਨੇ, ਅਤੇ ਗਲੇ ਦੇ ਵਿੱਚ, ਕੰਠ ਦੇ ਵਿੱਚ, ਮੱਧ ਦੇ ਵਿੱਚ ਬਾਣੀ ਲਿਆਉਣਾ। ਅਤੇ ਫਿਰ ਇੱਥੇ ਜਾਪ ਕਰਦਿਆਂ 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 ਫਿਰ ਉਸ ਨੂੰ ਛਾਤੀ 'ਚ ਲੈ ਜਾਣਾ, ਉਹ ਬਸੰਤੀ ਬਾਣੀ ਆ। ਮਹਾਂਪੁਰਖ ਦੱਸਿਆ ਕਰਦੇ ਸਨ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਹਿੰਦੇ ਭਾਈ ਇਹ ਜਾਪ ਕਰਦਿਆਂ ਦਸ ਸੌ ਸੌ ਗੁਣਾ ਵੱਧ ਇਹਦੀ ਸਪੀਡ ਹੈ, ਰਫਤਾਰ ਹੈ। ਜਦੋਂ ਅਸੀਂ ਕਹਿੰਦੇ ਬੋਲ ਕੇ ਕਰਦੇ ਹਾਂ, ਜਿੰਨਾ ਇੱਕ ਵਾਰੀ ਵਾਹਿਗੁਰੂ ਕਹਿਣਾ ਹੈ, ਅਤੇ ਗੁਪਤ ਰੂਪ ਦੇ ਵਿੱਚ ਜਦੋਂ ਅਸੀਂ ਗਲੇ 'ਚ ਕਹਿਣਾ, ਤਾਂ ਕਹਿੰਦੇ ਸੌ ਵਾਰ ਕਿਹਾ ਜਾ ਸਕਦਾ। ਫਿਰ ਕਹਿੰਦੇ ਬਸੰਤੀ ਬਾਣੀ ਹੈ ਜਿਹੜਾ ਛਾਤੀ ਦੇ ਵਿੱਚ ਕਹਿਣਾ ਹੈ, ਇਹ ਅਰਧ ਬਿਰਤੀ ਜੁੜ ਜਾਂਦੀ ਹੈ। ਸੋ ਇਹਦੇ ਵਿੱਚ ਪਰਮਾਤਮਾ ਦਾ ਨਾਮ ਹੋਰ ਵੀ ਸਪੀਡ ਦੇ ਨਾਲ, ਗੁਰੂ ਦੇ ਨਾਲ ਇੱਕ ਨਿੱਕ ਹੋ ਜਾਂਦਾ। ਅਤੇ ਚੌਥੀ ਬਾਣੀ ਹੈ ਪਰਾ ਬਾਣੀ, ਜਿਹੜੀ ਨਾਭੀ ਦੇ ਵਿੱਚ ਹੈ, ਜਿਹੜਾ ਗੁਰਮੁਖ ਰੋਮ ਰੋਮ ਹਰ ਧਿਆਵਾ ਹੈ। ਕਿਉਂਕਿ ਸਾਧ ਸਿੰਘ ਜੀ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਨਾ, ਉਹਦੀ ਖੁਰਾਕ ਹੁੰਦੀ ਨਾਭੀ 'ਚ, ਜਿਹਨੂੰ ਅਸੀਂ ਨਾੜੂਆ ਕਹਿ ਦਿੰਦੇ ਹਾਂ। ਨਾੜੂਏ ਦੇ ਰਾਹੀਂ ਸਾਰੇ ਸਰੀਰ ਦੇ ਵਿੱਚ ਖੁਰਾਕ ਜਾਂਦੀ ਹੈ। ਅਤੇ ਜਿਹੜੀ ਪਰਾ ਬਾਣੀ ਹੈ ਉਹ ਨਾਭੀ ਵਿੱਚ ਹੁੰਦੀ ਹੈ, ਅਤੇ ਨਾਭੀ ਦੇ ਵਿੱਚੋਂ ਫਿਰ ਰੋਮ ਰੋਮ ਦੇ ਵਿੱਚ ਵਾਹਿਗੁਰੂ ਦਾ ਨਾਮ ਚਲੇ ਜਾਂਦਾ। ਉਹ ਉੱਥੇ ਵਸਦਾ ਹੈ ਜਿੱਥੇ ਭਾਈ ਤਾਰੂ ਸਿੰਘ ਦੀ ਚਲੀ ਗਈ, ਜਿੱਥੇ ਭਾਈ ਦਿਆਲੇ ਜੀ ਦੀ ਚਲੀ ਗਈ, ਮਤੀ ਦਾਸ ਜੀ ਦੀ ਚਲੀ ਗਈ, ਬਾਬਾ ਮਣੀ ਸਿੰਘ ਜੀ ਦੀ ਚਲੀ ਗਈ। ਇਹ ਉਹਨਾਂ ਗੁਰਮੁਖਾਂ ਦੀ ਵਸਦਾ ਹੈ ਜਿਹਨਾਂ ਨਾਮ ਜਪ ਜਪ ਕੇ, ਅੱਜ ਵੀ ਬੇਅੰਤ ਮਹਾਂਪੁਰਖ ਸਾਧ ਸਿੰਘ ਜੀ ਜਿਹਨਾਂ ਨੇ ਨਾਮ ਜਪਿਆ, ਉਹਨਾਂ ਨੂੰ ਨਾ ਕੋਈ ਡਰ ਰਹਿੰਦਾ, ਨਾ ਕੋਈ ਭੈ ਰਹਿੰਦਾ ਹੈ, ਅਤੇ ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰ ਨਹੀਂ ਉਚਰਦਾ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਹ ਚਾਰ ਵਾਰੀ ਜਿਹੜਾ ਵਾਹਿ ਹਰੇ ਹਰੇ ਕਹਿਣਾ ਨਾ, ਇਹ ਚਾਰ ਜਿਹੜੇ ਔਗਣ ਸੀ, ਕਿਸੇ ਦੀ ਨਿੰਦਿਆ ਕਰਨੀ, ਚੁਗਲੀ ਕਰਨੀ, ਝੂਠ ਬੋਲਣਾ, ਕਠੋਰ ਬੋਲਣਾ, ਫਾਲਤੂ ਬੋਲਣਾ, ਇਹਨਾਂ ਔਗਣਾਂ ਨੂੰ ਕੱਟ ਕੇ ਮਹਾਰਾਜ ਚਾਰ ਤਰ੍ਹਾਂ ਦੀ ਬਾਣੀ ਦਾ ਪ੍ਰਭਾਵ ਅੰਦਰ ਦੇ ਦਿੰਦੇ ਨੇ, ਗੁਣ ਬਖਸ਼ ਦਿੰਦੇ ਨੇ। ਹਜ਼ੂਰ ਕਿਰਪਾ ਕਰਦੇ ਹਨ ਕਿ ਭਾਈ ਇਹ ਇੱਕ ਪਰਮਾਤਮਾ ਦੇ ਨਾਮ ਜਪਣ ਦਾ ਤਰੀਕਾ ਦੱਸ ਦਿੰਦੇ ਹਨ। ਅਤੇ ਫਿਰ ਉਰ ਧਾਰੀ, ਇਹ ਸਾਰਾ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲੈਂਦਾ। ਜਦੋਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਿਆ,
ਹਰ 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 ਆਖਦ ਜਗ ਪੂਰਾ।
ਭਾਈ ਇਹ ਜਿਹੜਾ ਹਰ ਹਰ ਹੈ ਨਾ, ਇਹ ਔਖਦ ਹੈ ਬਾਣੀ ਦਾ। ਜਿਹੜੀ ਬਾਣੀ ਦਾ ਹੀ, ਜਿਹੜੀ ਅਸੀਂ ਬੋਲ ਬਾਣੀ ਦਾ ਹੀ ਲੜਾਈ ਝਗੜਾ ਕਰ ਬੈਠਦੇ ਹਾਂ, ਜਿਹੜੀ ਸਾਡੇ ਵੱਲੋਂ ਬੋਲੀ ਕੁਬਾਣੀ ਕਬੂਲ ਬਚਨ ਸਾਡਾ ਇੱਥੇ ਦੁਨੀਆਂ ਦੇ ਵਿੱਚ ਨਿਰਾਦਰੀ ਕਰ ਦਿੰਦੀ ਹੈ, ਸਾਡੀ ਬੇਇੱਜ਼ਤੀ ਦਾ ਕਾਰਨ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਦੀ ਬਾਣੀ ਹੈ ਨਾ, ਉਹ ਔਖਦ ਹੈ, ਉਹ ਦਾਰੂ ਹੈ ਇਸ ਦਾ। ਜੇ ਫਿਰ ਦੁਨੀਆਂ ਦੇ ਵਿੱਚ ਜੈ ਜੈਕਾਰ ਹੋ ਜਾਂਦੀ ਹੈ, ਜਿਹੜੇ ਵੱਧ ਬੋਲਣ ਦੇ ਨਾਲ, ਝੂਠ ਬੋਲਣ ਦੇ ਨਾਲ, ਕਠੋਰ ਬੋਲਣ ਦੇ ਨਾਲ ਦੁਨੀਆਂ ਦੇ ਵਿੱਚ ਸਤਿਸੰਗ ਦੀ ਬੇਇੱਜ਼ਤੀ ਹੁੰਦੀ ਹੈ, ਜਿੱਥੇ ਉਹਦਾ ਨਿਰਾਦਰ ਹੁੰਦਾ ਹੈ। ਅਤੇ ਇਹਦੇ ਉਲਟ ਜਿਹੜੇ ਪਰਮਾਤਮਾ ਦੇ ਨਾਮ ਜਪਣ ਦੇ, ਇਸ ਪਰਾਬਾਣੀ ਦੇ ਰਾਹੀਂ ਪਰਮਾਤਮਾ ਦਾ ਨਾਮ ਜਪਦੇ ਨੇ, ਫਿਰ ਜਿਨ ਹਰ ਮਨ ਵਸਿਆ ਸੀ ਦਰ ਸਾਚੇ, ਦਰ ਸਾਚੇ ਦਸਚਿਆਰਾ, ਉਹਨਾਂ ਦੀ ਸੋਭਾ ਯੁਗ ਯੁਗ ਹੋਈ, ਕੋਈ ਨਾ ਮੇਟਣ ਹਾਰਾ, ਕੋਈ ਮੇਟ ਨਹੀਂ ਸਕਦਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਔਖਦ ਹੈ, ਇਹ ਭਾਈ ਦਾਰੂ ਹੈ ਪਰਮਾਤਮਾ ਦਾ, ਜਿਹੜਾ ਨਾਮ ਹੈ, ਨਾਮ ਰੂਪ ਬਾਣੀ ਹੈ, ਨਾਮ ਜਪਣਾ ਹੈ, ਇਹ ਸੰਸਾਰ ਦੇ ਵਿੱਚ ਪੂਰਾ ਔਖਦ ਹੈ, ਅਧੂਰਾ ਨਹੀਂ, ਪੂਰੀ ਤਰ੍ਹਾਂ ਇਸ ਦੇ ਨਾਲ ਜੈ ਜੈਕਾਰ ਹੋ ਜਾਂਦੀ ਹੈ। ਮੈਂ ਵਿੱਚੋਂ ਖੋਵੈ ਦੂਜਾ ਮਿੱਟਾ ਇੱਕੋ ਹੋਵੈ। ਹਜ਼ੂਰ ਫਰਮਾਉਂਦੇ ਹਨ, ਜਦੋਂ ਨਾਮ ਜਪਿਆ, ਜਪਦਿਆਂ 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 ਫਿਰ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖ ਤਤ ਤੂੰ, ਫਿਰ ਮੈਂ ਮਿਟ ਜਾਂਦੀ ਹੈ, ਤੂੰ ਹੀ ਰਹਿ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਸਾਰੇ ਤਰ੍ਹਾਂ ਦੀ ਹਉਮੈ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ।
ਹਰ ਹਰ ਅਗਮ ਅਗਾਧ ਬੋਧ,
ਕਿਰਪਾ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕਰਨੀ ਹੈ? ਮਹਾਰਾਜ ਕਹਿੰਦੇ ਸ਼ਰਧਾ ਰੱਖਣੀ ਹੈ ਕਿ ਜਿਹੜਾ ਹਰੀ ਪਰਮਾਤਮਾ ਦਾ ਨਾਮ ਹੈ ਉਹ ਬਹੁਤ ਡੂੰਘਾ ਹੈ, ਅਹੱਲ ਹੈ, ਉਹ ਹਿੱਲਣ ਵਾਲਾ ਨਹੀਂ ਹੈ।
ਪਰੰਪਰ ਪੁਰਖ ਅਪਾਰੀ,
ਇਹ ਦੁਨੀਆਂ ਤੋਂ, ਦੁਨੀਆਦਾਰੀ ਤੋਂ, ਇਸ ਪ੍ਰਵਿਰਤੀ ਤੋਂ ਪਰਾਰੂ ਪਰੇ ਹੈ, ਉੱਪਰ ਹੈ, ਤੇ ਸਾਰਿਆਂ ਤੋਂ ਡੂੰਘਾ ਹੈ, ਆਗਮ ਅਗੋਧ ਹੈ, ਤੇ ਉਸ ਮਾਰ ਸੱਚੇ ਪਾਤਸ਼ਾਹ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਇਹ ਉਸਦੀ ਅਵਸਥਾ ਹੈ, ਇਹ ਉਸਦੇ ਗੁਣ ਹਨ।
ਜਨ ਕਾ ਕਿਰਪਾ ਕਰੋ ਜਗ ਜੀਵਨ,
ਹੱਥ ਜੋੜ ਕੇ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ ਸਾਡੇ ਜਨਾਂ ਦੇ ਉੱਪਰ, ਰਹਿਮਤ ਕਰੋ, ਸਾਡੇ ਵਿੱਚ ਕੋਈ ਸਮਰੱਥਾ ਨਹੀਂ ਕਿ ਤੁਹਾਡੇ ਤੋਂ ਅਸੀਂ ਇਹ ਕਿਰਪਾ ਵੀ ਪ੍ਰਾਪਤ ਕਰ ਸਕੀਏ। ਇਹ ਤਾਂ ਆਪ ਜੀ ਦੀ ਨਜ਼ਰ ਹੋ ਜਾਵੇ ਮਹਾਰਾਜ, ਆਪ ਜੀ ਦੀ ਬਖਸ਼ਿਸ਼ ਹੋ ਜਾਵੇ ਕਿ ਅਸੀਂ ਪਾਪੀ ਵੀ ਆਪ ਜੀ ਦੀ ਨਜ਼ਰ ਥੱਲੇ ਆ ਜਾਈਏ, ਇਹ ਸਾਡੇ ਤੇ ਰਹਿਮਤ ਕਰ ਦਿਓ ਜੀ, ਕਿਰਪਾ ਕਰੋ।
ਨਾਨਕ ਪੈਰ ਸਵਾਰੀ,
ਕੌਣ ਪੈਰ ਸਵਾਰ ਸਕਦਾ ਹੈ? ਇਹ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਦਾਰੀ ਹੈ ਭਾਈ, ਜਿਹਦਾ ਨਵਾਣਿਆਂ ਦਾ ਮਾਣ, ਨਥਾਵਿਆਂ ਦਾ ਥਾਵ, ਜਿਹਦਾ ਭਾਈ ਨਿਊਟਿਆਂ ਦੀ ਊਟ, ਨਿਆਸਰਿਆਂ ਦਾ ਆਸਰਾ। ਦਾਸ ਇੱਕ ਬੇਨਤੀ ਕਰਕੇ, ਸਤਿਸੰਗ ਜੀ ਸਮਾਂ ਵੀ ਹੋ ਗਿਆ, ਸੋ ਜੋ ਅੱਜ ਸਾਰੇ ਭਾਰਤ ਭਰ ਦੇ ਕਿਸਾਨ, ਸਿੱਖ ਸੰਗਤਾਂ ਸਿਰਫ ਆਪਣੇ ਹੱਕ ਲੈਣ ਵਾਸਤੇ ਕਿ ਅਸੀਂ ਪਹਿਲਾਂ ਹੀ ਦੁਖੀ ਹਾਂ, ਜੋ ਸਾਡੀ ਉਪਜ ਹੁੰਦੀ ਹੈ, ਜੋ ਅਸੀਂ ਬੀਜ ਬੀਜਦੇ ਹਾਂ, ਖਾਦਾਂ ਪਾਉਂਦੇ ਹਾਂ, ਤੇਲ ਪਾਉਂਦੇ ਹਾਂ, ਮਿਹਨਤ ਕਰਦੇ ਹਾਂ, ਉਹਦੇ ਵਿੱਚੋਂ ਸਾਨੂੰ ਬਚਦਾ ਕੁਝ ਨਹੀਂ, ਤੇ ਇਹਦੇ ਤੋਂ ਦੁਖੀ ਹੋ ਕੇ ਬਹੁਤ ਸਾਰੇ ਲੋਕ ਇਸ ਘਾਟੇ ਨੂੰ ਨਾ ਸਹਾਰਦਿਆਂ ਹੋਇਆਂ ਆਤਮ ਹੱਤਿਆ ਕਰ ਲੈਂਦੇ ਨੇ। ਹਾਲਾਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨ੍ਹਾ ਕੀਤਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਆਤਮ ਹੱਤਿਆ ਨਹੀਂ ਕਰਨੀ, ਪਰ ਦੁਖੀ ਹੋਏ ਲੋਕ ਜਿਹੜੇ ਬਾਣੀ ਤੋਂ ਸਿੱਖਣੇ ਹਨ, ਉੱਧਰੋਂ ਕਰਜ਼ੇ ਦੇ ਬੋਝ ਥੱਲੇ ਆ ਜਾਂਦੇ ਨੇ, ਆਤਮ ਹੱਤਿਆ ਕਰ ਲੈਂਦੇ ਨੇ, ਅਤੇ ਉੱਪਰੋਂ ਇਹੋ ਜਿਹੇ ਕਠੋਰ ਕਾਨੂੰਨ ਬਣਾਏ ਗਏ ਜਿਨ੍ਹਾਂ ਨੂੰ ਰੋਕਣ ਵਾਸਤੇ, ਕਿਉਂਕਿ ਦੇਸ਼ ਦੇ ਵਾਸੀ, ਦੇਸ਼ ਦੇ ਵਸਨੀਕ, ਦੇਸ਼ ਦੀ ਉਹ ਸਰਕਾਰ ਕੋਲ ਇਹ ਪੁਕਾਰ ਕਰਨ ਕਿ ਸਾਡੇ ਲਈ ਇਹ ਜਿਹੜੇ ਕਾਨੂੰਨ ਬਣ ਰਹੇ ਨੇ ਇਹ ਘਾਤਕ ਨੇ, ਇਹ ਸਾਥੋਂ ਝੱਲੇ ਨਹੀਂ ਜਾਣੇ, ਇਹਦੇ ਨਾਲ ਅਸੀਂ ਬਰਬਾਦ ਹੋ ਜਾਵਾਂਗੇ, ਤਬਾਹ ਹੋ ਜਾਵਾਂਗੇ। ਅਤੇ ਸਾਧ ਸੰਗਤ ਇੰਨੀ ਠੰਡ ਵਿੱਚ, ਬਰਸਾਤ ਦੇ ਦਿਨਾਂ ਵਿੱਚ, ਹੱਡ ਚੀਰਵੀਂ ਹਵਾ ਦੇ ਵਿੱਚ, ਖੁੱਲ੍ਹੇ ਅਸਮਾਨ ਥੱਲੇ ਵੀ ਕਿਸਾਨ, ਬਜ਼ੁਰਗ, ਬਜ਼ੁਰਗ ਮਾਤਾਵਾਂ, ਬੱਚੇ ਆਪਣਾ ਹੱਕ ਲੈਣ ਵਾਸਤੇ ਬੈਠੇ ਨੇ। ਸੋ ਆਪਾਂ ਸਿਰਫ ਅਰਦਾਸ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਤਰੀਕਾ ਦੱਸਿਆ ਨਾ, ਇਹ ਪੈਜ ਕੌਣ ਸਵਾਰ ਸਕਦਾ ਹੈ? ਜਿੰਨਾ ਮਰਜ਼ੀ ਹਾਕਮ ਜਿਹੜਾ ਜਰਵਾਣਾ ਹੋਵੇ, ਜਿੰਨਾ ਮਰਜ਼ੀ ਹੈਂਕੜਬਾਜ ਹੋਵੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਇਹ ਆਪਾਂ ਨੂੰ ਪਰਉਪਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਨਾ ਕਿ ਮਹਾਰਾਜ ਜੀ ਜੋ ਹਰ ਸੇਵਾ ਸੰਤ ਭਗਤ ਤਿੰਨ ਕੀ ਹਰ ਪੈਜ ਸਵਾਰੀ, ਉੱਥੇ ਮਹਾਰਾਜ ਨੇ ਇਹ ਵੀ ਬਚਨ ਕਹੇ ਨੇ, ਜੋ ਜੋ ਤੁਮਰੇ ਭਗਤ ਦਿਖਾਏ ਤਤਕਾਲ ਤੂੰ ਮਾਰਾ, ਜਿਹੜੇ ਤੇਰੇ ਭਗਤਾਂ ਨੂੰ ਭਗਤ ਜਨਾਂ ਨੂੰ ਦੁਖੀ ਕਰਦਾ ਨਾ ਤੇ ਉਹਨਾਂ ਦੀ ਸਾਰ ਤੂੰ ਕਿਵੇਂ ਲੈਣਾ ਅਕਾਲ ਪੁਰਖ ਤੂੰ ਤੇ ਭਲੀ ਭਾਂਤ ਜਾਣਦਾ। ਸੋ ਸਤਿਗੁਰੂ ਰਹਿਮਤ ਕਰੇ ਕਿਰਪਾ ਕਰੇ, ਪਰ ਸਾਡੇ ਉੱਪਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਨਾ, ਕਿਹਾ ਗੁਰੂ ਕੇ ਸਿੱਖੋ ਤੁਸੀਂ ਕੀ ਕਰਨਾ, ਤੁਹਾਡੇ ਕੋਲ ਤਰੀਕਾ ਕੀ ਹੈ ਕਿ ਤੁਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ। ਤੁਸੀਂ ਉਸ ਗੁਰੂ ਦੇ ਸਿੱਖ ਹੋ ਜਿਹੜੇ ਅੱਜ ਦੇ ਦਿਨਾਂ ਵਿੱਚ ਆਪਾਂ ਥੋੜ੍ਹੇ ਜਿਹੇ ਮੀਂਹ ਤੋਂ ਨਹੀਂ ਘਬਰਾ ਸਕਦੇ, ਨਾ ਗੁਰੂ ਕਿਸੇ ਘਬਰਾਉਣ ਅਤੇ ਨਾ ਘਬਰਾਏ ਆ, ਕਿਉਂਕਿ ਸਾਡਾ ਗੁਰੂ ਤਾਂ ਇਹਨਾਂ ਦਿਨਾਂ ਦੇ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਚੱਲਦੀ ਹੋਈ ਚੜ੍ਹੀ ਹੋਈ ਸਰਸਾ ਨੂੰ ਪਾਰ ਕਰਕੇ, ਸੋ ਭਿੱਜੇ ਹੋਏ ਵਸਤਰਾਂ ਦੇ ਨਾਲ ਚੱਲਦੀ ਬਰਸਾਤ ਦੇ ਵਿੱਚ ਧਰਮ ਦੇ ਯੁੱਧ ਲੜਦਿਆਂ ਹੋਇਆ ਪੁੱਤਰਾਂ ਦੀਆਂ ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਨੇ। ਇਹ ਗੁਰੂ ਕੇ ਸਿੱਖ ਡਰਨ ਵਾਲੇ ਨੇ, ਉਸ ਗੁਰੂ ਦੇ ਸਿੱਖ ਨੇ। ਪਰ ਆਪਾਂ ਸਭਨਾਂ ਨੂੰ ਜਿੱਥੇ ਕੋਈ ਘਰੇ ਬੈਠਾ ਹੈ ਨਹੀਂ ਜਾ ਸਕਦਾ, ਆਪਾਂ ਅਨੁਭਵ ਤਾਂ ਕਰ ਸਕਦੇ ਹਾਂ ਨਾ ਕਿ ਜੀ ਟੀ ਰੋਡ ਦੇ ਉੱਪਰ ਹੁਣ ਕੱਲ੍ਹ ਦੀ ਪਰਸੋਂ ਦੀ ਬਰਸਾਤ ਹੋ ਰਹੀ ਹੈ, ਭਾਵੇਂ ਕਿਸੇ ਨੇ ਤੁਸੀਂ ਬਹੁਤ ਸਾਰੀਆਂ ਤਰਪਾਲਾਂ ਦਿੱਤੀਆਂ, ਬੜੇ ਪ੍ਰਬੰਧ ਕੀਤੇ ਨੇ, ਪਰ ਇੱਕ ਰੋਡ ਦੇ ਉੱਪਰ ਥੱਲੇ ਦੀ ਪਾਣੀ ਚੱਲ ਰਿਹਾ ਹੈ, ਉੱਪਰੋਂ ਤਰਪਾਲਾਂ ਝੋ ਰਹੀਆਂ, ਬਿਸਤਰੇ ਭਿੱਜ ਗਏ ਨੇ। ਸੋ ਪਰ ਹੌਸਲੇ ਬੁਲੰਦ ਨੇ ਕਿ ਕੋਈ ਪਰਵਾਹ ਨਹੀਂ, ਗੁਰੂ ਕੇ ਸਿੱਖ ਕੀਰਤਨ ਕਰ ਰਹੇ ਨੇ, ਵਾਹ ਪਾਠ ਕਰ ਰਹੇ ਨੇ, ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਇੱਕੋ ਇਹ ਗੱਲ ਲੈ ਕੇ ਕਿ ਅੱਜ ਨਹੀਂ ਤੇ ਕੱਲ ਇਸ ਹੈਂਕੜਬਾਦ ਸਰਕਾਰ ਨੂੰ ਮਹਾਰਾਜ ਸਮਤ ਦੇ ਦੇਣਗੇ, ਉਹ ਸਮਝ ਲਏਗਾ ਕਿ ਇਹ ਕੋਈ ਚਾਈਨਾ ਤੋਂ ਆਈ ਹੋਈ ਸੰਗਤ ਨਹੀਂ, ਇਹ ਕੋਈ ਵਿਰੋਧੀ ਦੇਸ਼ ਦੇ ਲੋਕ ਨਹੀਂ, ਇਹ ਲੋਕ ਨੇ ਜਿਹੜੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਜਿਹਨਾਂ ਨੇ 90% ਸਿਰ ਲਾਏ ਨੇ, ਉਹ ਇਹ ਉਹ ਲੋਕ ਨੇ ਜਿਹੜੇ ਬਾਰਡਰਾਂ ਦੇ ਉੱਪਰ ਵੀ ਜਦੋਂ ਯੁੱਧ ਚੱਲਦੇ ਨੇ ਤੇ ਪ੍ਰਸ਼ਾਦੇ ਲੈ ਕੇ ਪਹੁੰਚ ਜਾਂਦੇ ਨੇ, ਇਹ ਉਹੀ ਲੋਕ ਨੇ, ਇਹ ਉਹੀ ਲੋਕ ਨੇ ਜਿਨ੍ਹਾਂ ਦੇ ਪੁੱਤਰਾਂ ਨੂੰ ਤੁਸੀਂ ਰੋਜ਼ ਸ਼ਰਧਾਂਜਲੀਆਂ ਦਿੰਦੇ ਨੇ, ਹੋ ਕੇ ਇਹ ਚਾਈਨਾ ਦੇ ਬਾਰਡਰ ਤੇ ਸ਼ਹੀਦ ਹੋ ਗਿਆ, ਇਹ ਕਾਰਗਿਲ ਦੇ ਬਾਰਡਰ ਤੇ ਸ਼ਹੀਦ ਹੋ ਗਿਆ, ਤੇ ਤਿਰੰਗਿਆਂ ਝੰਡਿਆਂ ਦੇ ਵਿੱਚ ਲਪੇਟ ਲਪੇਟ ਕੇ ਸਾਡੇ ਸਪੁਰਦ ਕਰਦੇ ਹੋ, ਇਹ ਉਹਨਾਂ ਦੇ ਮਾਤਾ ਪਿਤਾ ਬੈਠੇ ਨੇ ਉੱਥੇ। ਸੋ ਇਹ ਗੱਲਾਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ। ਸਤਿਗੁਰੂ ਰਹਿਮਤ ਕਰੇ ਕਿਰਪਾ ਕਰੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਆਪ ਜਦੋਂ ਸਾਡੀ ਅਰਦਾਸ ਸੁਣਨਗੇ ਤੇ ਸਾਰੇ ਹੀ ਕਾਰਜ ਰਾਸ ਹੋ ਜਾਣਗੇ, ਬਿਲਕੁਲ ਨਾ ਘਬਰਾਉਣ ਦੀ ਜ਼ਰੂਰਤ ਹੈ ਨਾ ਡਰਨ ਦੀ ਲੋੜ ਹੈ, ਕਿਉਂਕਿ ਜੇ ਸੱਚ ਤੇ ਸੁੱਚ ਤੇ ਪਹਿਰਾ ਦਿੰਦਿਆਂ ਹੋਇਆਂ ਅਸੀਂ ਗੁਰੂ ਦੇ ਦਰ ਨਾਲ ਜੁੜੇ ਹਾਂ ਤੇ ਗੁਰੂ ਨੇ ਜ਼ਰੂਰ ਸਾਡੇ ਤੇ ਰਹਿਮਤ ਕਰਨੀ ਆ, ਕਿਰਪਾ ਕਰਨੀ ਹੈ। ਜਿੱਤ ਅਖੀਰ ਨੂੰ ਇਹਨਾਂ ਕਿਸਾਨ ਭਗਤਾਂ ਦੀ ਹੋਣੀ ਹੈ, ਮਹਾਰਾਜ ਨੇ ਬਖਸ਼ਿਸ਼ਾਂ ਕਰਨੀਆਂ ਹਨ। ਸੋ ਆਪਾਂ ਜਿੱਥੇ ਵੀ ਬੈਠੇ ਹਾਂ ਜਿੰਨੀ ਸੇਵਾ ਕਰ ਸਕਦੇ ਹਾਂ, ਕਿਉਂਕਿ ਹੁਣ ਤੱਕ ਤਾਂ ਹਰ ਪਰਿਵਾਰ ਦਾ ਜੀ ਕੋਈ ਨਾ ਕੋਈ ਵੇਖ ਹੀ ਆਇਆ ਹੋਣਾ ਵੀ ਕੀ ਚਾਹੀਦਾ ਉੱਥੇ, ਕੀ ਜ਼ਰੂਰਤ ਹੈ, ਅਤੇ ਸਭ ਤੋਂ ਵੱਡੀ ਜ਼ਰੂਰਤ ਹੈ ਅਰਦਾਸ। ਅਸੀਂ ਅਰਦਾਸ ਕਰੀਏ ਮਹਾਰਾਜ ਕਿਰਪਾ ਕਰਕੇ ਫਤਿਹ ਜਾਬੀ ਬਖਸ਼ ਕੇ ਇਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਅੰਨਦਾਤੇ ਕਹਿੰਦੇ ਹੋ, ਇਹ ਸਰਕਾਰ ਕਿਤੇ ਨਾ ਕਿਤੇ ਕਹਿੰਦੀ ਸੀ ਜੈ ਜਵਾਨ ਜੈ ਕਿਸਾਨ, ਇਹ ਸਾਡੇ ਅੰਨਦਾਤੇ ਨੇ, ਅੱਜ ਇਹ ਅੱਤਵਾਦੀ ਹੋ ਗਏ, ਅੱਜ ਇਹ ਦੁਸ਼ਮਣ ਹੋ ਗਏ, ਅੱਜ ਇਹ ਵਿਰੋਧੀ ਹੋ ਗਏ, ਦੇਸ਼ ਧਰੋਹੀ ਹੋ ਗਏ। ਇਹ ਗੱਲਾਂ ਸਾਰੀਆਂ ਗੌਰਮੈਂਟ ਨੂੰ ਪਤਾ ਹੁੰਦਿਆਂ ਹੋਇਆਂ ਵੀ ਪਾਸਾ ਵੱਟ ਲੈਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਇਆ ਕਰਦਾ, ਬਲਕਿ ਸਨਮੁੱਖ ਹੋਵੇ ਕੋਈ ਕਾਰਨ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੁਝ ਆਗੂ ਮੂਹਰੇ ਲਾਏ ਨੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਨਾਲ ਬੈਠਣ ਨੂੰ ਤਿਆਰ ਨਾ ਹੋਵੇ, ਉਹਨਾਂ ਦੀ ਗੱਲ ਵੀ ਨਾ ਸੁਣੇ, ਆਓ ਭਾਈ ਕਿਵੇਂ ਆਇਓ, ਕੀ ਦੁੱਖ ਹੈ ਤੁਹਾਨੂੰ, ਕਿ ਇਹ ਲੋਕਤੰਤਰ ਹੈ, ਇਹਨੂੰ ਲੋਕਤੰਤਰ ਕਹਿੰਦੇ ਨੇ, ਪਰ ਨਹੀਂ, ਆਪਾਂ ਤੇ ਗੁਰੂ ਦੇ ਚਰਨਾਂ ਵਿੱਚ ਵਿਸ਼ਵਾਸ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇਹਦੇ ਤੋਂ ਵੀ ਜੁਰਮਾਨੇ ਲੋਕ ਇੱਥੇ ਆਉਂਦੇ ਰਹੇ ਤੇ ਜਿਹਦੇ ਤੋਂ ਖਾਲਸਾ ਪੰਥ ਦੀ ਪਾਤਸ਼ਾਹ ਨੇ ਵਾਹਿਗੁਰੂ ਨੇ ਹਮੇਸ਼ਾ ਵਿਜੇ ਬਖਸ਼ੀ, ਫਤਿਹ ਬਖਸ਼ੀ ਹੈ, ਕਿਉਂਕਿ ਸਾਡਾ ਸਿਧਾਂਤ ਹੈ ਦੇਹ ਸ਼ਿਆਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬੂ ਨਾ ਡਰੋ, ਨਾ ਡਰੋ ਆਸੋ ਜਬ ਜਾਏ ਲਰੋ, ਨਹਿਚੇ ਕਰੇ ਆਪਣੀ ਜੀਤ ਕਰੋ। ਇਹ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ। ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਜਨਾਂ ਦੇ ਉੱਪਰ ਆਪ ਜੀ ਕਿਰਪਾ ਕਰੋ, ਸਾਡੇ ਤੇ ਰਹਿਮਤ ਕਰੋ ਤੇ ਆਪ ਹੀ ਸਾਡੀ ਪੈਜ ਪ੍ਰਤੱਗਿਆ ਰੱਖ ਸਕਦੇ ਹੋ, ਸਵਾਰ ਸਕਦੇ ਹੋ, ਸਾਨੂੰ ਪਾਪੀਆਂ ਨੂੰ ਗਲੇ ਦੇ ਨਾਲ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਲੋਕ ਚੋਂ ਨਹੀਂ ਪ੍ਰਲੋਕ ਵਿੱਚੋਂ ਵੀ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਬਣਾ ਸਕਦੇ ਹੋ। ਮਹਾਰਾਜ ਰਹਿਮਤ ਕਰਨੀ ਸਤਿਗੁਰੂ ਜੀ, ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ ਕੇ ਆਪਦੇ ਚਰਨਾਂ ਵਿੱਚੋਂ ਅਸ਼ੀਸ਼ ਬਖਸ਼ਿਸ਼ ਕਰਨੀ, ਰਹਿਮਤ ਬਖਸ਼ਿਸ਼ ਕਰਨੀ, ਨਾਮ ਦੀ ਦਾਤ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਾ ਜੀ।
ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਪਾਰੇ ਜਨ ਕਾ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਦੇ ਸਵਾ